ਗੁਰਬਾਣੀ ਵਿੱਚ ਸਾਨੂੰ ਥਾਂ ਥਾਂ 'ਤੇ ਸਿਮਰਨ ਕਰਨ ਦਾ ਤਾਕੀਦੀ ਹੁਕਮ ਕੀਤਾ ਗਿਆ ਹੈ, ਪਰ ਇਹ ਸਿਮਰਨ ਸ਼ੁਕਰਾਨੇ ਦੀ ਭਾਵਨਾ ਨਾਲ ਕਰਨਾ ਹੈ, ਸ਼ੁਕਰ ਵਿੱਚ ਰਹਿ ਕੇ। ਪਰ ਸ਼ੁਕਰ ਲਈ ਕੋਈ ਵਜ੍ਹਾ ਹੋਣੀ ਚਾਹੀਦੀ ਹੈ, ਉਹ ਹੈ ਪਰਮਾਤਮਾ ਦੀਆਂ ਬਖਸ਼ਿਸ਼ਾਂ, ਰਹਿਮਤਾਂ, ਜਿਨ੍ਹਾਂ ਨੂੰ ਗੁਰਬਾਣੀ ਵਿੱਚ ਪ੍ਰਸਾਦ, ਗੁਰਪ੍ਰਸਾਦ ਕਿਹਾ ਗਿਆ ਹੈ। ਗੁਰਪ੍ਰਸਾਦ ਦਾ ਕੋਈ ਇੱਕ ਸਰੂਪ ਨਹੀਂ, ਇਸ ਦੇ ਕਈ ਸਰੂਪ ਹਨ ਅਤੇ ਕਈ ਤਰ੍ਹਾਂ ਵਿੱਚ ਇਸ ਸ੍ਰਿਸ਼ਟੀ ਵਿੱਚ ਵਰਤ ਰਿਹਾ ਹੈ, ਜਿਸ ਨੂੰ ਅਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਅੰਡਾਉਂਦੇ ਹਾਂ, ਪਰ ਇਸ ਤੋਂ ਅਸੀਂ ਅਣਜਾਣ ਹਾਂ। ਸੋ ਅੱਜ ਦੇ ਗੁਰਬਾਣੀ ਵਿਚਾਰ ਦੇ ਲੇਖ ਵਿੱਚ ਗੁਰਪ੍ਰਸਾਦ ਦੇ ਅਨੇਕਾਂ ਰੂਪਾਂ ਨੂੰ ਦਰਸਾਇਆ ਗਿਆ ਹੈ, ਤਾਂ ਕਿ ਆਪਣੀ ਰੋਜ਼ਮਰ੍ਹਾ ਦੀ ਜ਼ਿੰਦਗੀ ਵਿੱਚ ਅਸੀਂ ਇਹਨਾਂ ਨੂੰ ਯਾਦ ਕਰਕੇ ਇਹਨਾਂ ਬਖਸ਼ਿਸ਼ਾਂ ਨੂੰ ਅਤੇ ਇਸ ਦੇ ਸ਼ੁਕਰਾਨੇ ਵਿੱਚ ਫਿਰ ਪਰਮਾਤਮਾ ਦਾ ਸਿਮਰਨ ਕਰੀਏ। ਸੋ ਆਓ ਪਿਆਰ ਨਾਲ ਸਰਵਣ ਕਰੀਏ। ਸੰਸਾਰ ਵਿੱਚ ਪਰਮੇਸ਼ਰ ਬਾਬਤ ਭਿੰਨ ਭਿੰਨ ਖਿਆਲ, ਕਲਪਨਾਵਾਂ, ਨਿਸ਼ਚੇ ਅਤੇ ਸਰੂਪ ਮੰਨੇ ਗਏ ਹਨ ਅਤੇ ਆਪੋ ਆਪਣੇ ਮਨੋਕਲਪਿਤ ਸਰੂਪ ਨੂੰ ਰਿਝਾਉਣ ਲਈ ਵੱਖੋ ਵੱਖਰੇ ਕਰਮਕਾਂਡ, ਪਾਠ ਪੂਜਾ ਅਤੇ ਕੁਰਬਾਨੀਆਂ ਕੀਤੀਆਂ ਜਾਂਦੀਆਂ ਹਨ, ਜਿਨ੍ਹਾਂ ਵਿੱਚ ਪਸ਼ੂਆਂ ਦੀ ਕੁਰਬਾਨੀ ਆਮ ਪ੍ਰਚਲਿਤ ਹੈ। ਕਈ ਥਾਈਂ ਦੇਵਤਿਆਂ ਨੂੰ ਰਿਝਾਉਣ ਲਈ ਇਨਸਾਨਾਂ ਦੀ ਵੀ ਬਲੀ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਬੜੀ ਦੁਖਦਾਈ ਗੱਲ ਇਹ ਹੈ ਕਿ ਧਰਮ ਦੇ ਨਾਂ 'ਤੇ ਭਿਆਨਕ ਲੜਾਈਆਂ, ਝਗੜੇ ਆਉਂਦੇ ਹਨ, ਜਿਨ੍ਹਾਂ ਵਿੱਚ ਅਤਿਅੰਤ ਹਿਰਦੇ ਵੇਦਕ, ਅਸਹਿ ਅਤੇ ਅਕਹਿ ਜ਼ੁਲਮ ਵੀ ਕੀਤੇ ਜਾਂਦੇ ਹਨ। ਇਹ ਸਭ ਅਨੋਖੇ ਕਰਮਕਾਂਡ, ਇਹ ਹਿਰਦੇ ਵੇਦਕ ਕੁਰਬਾਨੀਆਂ ਅਤੇ ਕਿਰਣਾਯੋਗ ਜ਼ੁਲਮ ਆਪਣੇ ਇਸ਼ਟ ਦੇਵਤੇ ਜਾਂ ਰੱਬ ਨੂੰ ਖੁਸ਼ ਕਰਨ ਲਈ ਕੀਤੇ ਜਾਂਦੇ ਹਨ, ਜਿਸ ਦਾ ਮਕਸਦ ਆਮ ਤੌਰ 'ਤੇ ਇਉਂ ਹੁੰਦਾ ਹੈ, ਦੁੱਖਾਂ ਕਲੇਸ਼ਾਂ ਤੋਂ ਬਚਣ ਲਈ ਜਾਂ ਆਪਣੀ ਨਿੱਜੀ ਗਰਜ਼ਾਂ ਦੀ ਪੂਰਤੀ ਲਈ ਜਾਂ ਵੈਰ ਜਾਂ ਬਦਲਾ ਲੈਣ ਲਈ ਜਾਂ ਆਪਣੀ ਮੁਕਤੀ ਜਾਂ ਕਲਿਆਣ ਲਈ। ਪਰਮੇਸ਼ੁਰ ਨੂੰ ਖੁਸ਼ ਕਰਕੇ ਜਾਂ ਰਿਝਾ ਕੇ ਉਸ ਤੋਂ ਮਿਹਰਾਂ ਜਾਂ ਬਖਸ਼ਿਸ਼ਾਂ ਦੀ ਲਾਲਸਾ ਲਈ ਕੀਤੇ ਇਹ ਫੋਕੇ ਕਰਮਕਾਂਡ, ਇਹ ਕੁਰਬਾਨੀਆਂ ਅਤੇ ਜ਼ੁਲਮ ਗੁਰਬਾਣੀ ਵਿੱਚ ਵਿਵਰਜਿਤ ਹਨ, ਮਨ੍ਹਾ ਕੀਤੇ ਗਏ ਹਨ ਅਤੇ ਇਹਨਾਂ ਦੀ ਬਹੁਤ ਨਿਖੇਧੀ ਕੀਤੀ ਗਈ ਹੈ। ਮਨਮੁਖ ਹੁਕਮ ਨਾ ਬੁੱਝੈ ਬਪੜੀ, ਨਿਤ ਹੋਮੈ ਕਰਮ ਕਮਾਏ। ਵਰਤ ਨੇਮ ਸੁਚ ਸੰਜਮ ਪੂਜਾ ਪਾਖੰਡ ਪਰਮ ਨਾ ਜਾਏ। ਅੰਤਰੋਂ ਕੁਸਦ ਮਾਇਆ ਮੋ ਬੇਦੇ, ਜਿਉਂ ਹਸਤੀ ਛਾਰ ਉਡਾਏ। ਜਿਨ ਉਪਾਏ ਤਿਸੈ ਨਾ ਚੇਤੈ, ਬਿਨਚੇਤੇ ਕਿਉਂ ਸੁਖ ਪਾਏ। ਕੂਰ ਕਿਰਿਆ ਉਰਜੋ ਸਭ ਹੀ, ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਏ। ਸੋ ਇਹ ਤਾਂ ਹੋਰਨਾਂ ਧਰਮਾਂ ਦਾ ਅਕੀਦਾ ਹੈ ਕਿ ਉਹ ਘਾਲਣਾ ਦੁਆਰਾ ਪ੍ਰਸਾਦ ਦੇ ਪਾਤਰ ਬਣਨਾ ਚਾਹੁੰਦੇ ਹਨ, ਪਰ ਇਲਾਹੀ ਬਖਸ਼ਿਸ਼ ਜਾਂ ਗੁਰਪ੍ਰਸਾਦ ਨੂੰ ਗੁਰਬਾਣੀ ਵਿੱਚ ਇਹ ਹੋਰਵੇਂ ਦਰਸਾਇਆ ਗਿਆ ਹੈ ਅਤੇ ਇਸ ਲੇਖ ਦੁਆਰਾ ਗੁਰਬਾਣੀ ਦੀ ਰੋਸ਼ਨੀ ਵਿੱਚ ਗੁਰਪ੍ਰਸਾਦ ਦੀ ਵਿਚਾਰ ਪੇਸ਼ ਕੀਤੀ ਜਾਂਦੀ ਹੈ। ਗੁਰਪ੍ਰਸਾਦ ਦੇ ਅਖਰੀ ਅਰਥ ਹਨ ਗੁਰੂ ਦੀ ਬਖਸ਼ਿਸ਼ ਦੁਆਰਾ। ਗੁਰਬਾਣੀ ਦੇ ਆਦਿ ਵਿੱਚ ਪਰਮੇਸ਼ਰ ਦੇ ਮੰਗਲਾਚਰਨ ਵਿੱਚ ਇੱਕ ਓਅੰਕਾਰ, ਸਤਨਾਮ, ਕਰਤਾ ਪੁਰਖ, ਨਿਰਭਉ, ਨਿਰਵੈਰ, ਅਕਾਲ ਮੂਰਤ, ਅਜੂਨੀ, ਸਹਿਭੰਗ ਤੋਂ ਮਗਰੋਂ ਗੁਰਪ੍ਰਸਾਦ ਦਰਜ ਹੈ, ਜਿਸ ਦਾ ਮਤਲਬ ਇਹ ਹੈ ਕਿ ਇਹ ਜੋ ਬਾਣੀ ਰਚੀ ਜਾ ਰਹੀ ਹੈ ਇਹ ਗੁਰੂ ਦੇ ਪ੍ਰਸਾਦ ਜਾਂ ਗੁਰੂ ਦੀ ਬਖਸ਼ਿਸ਼ ਦਾ ਨਤੀਜਾ ਹੈ। ਇਸੇ ਕਰਕੇ ਤੁਰਕੀ ਬਾਣੀ ਨੂੰ ਪਰਮੇਸ਼ਰ ਦੀ ਇਲਾਹੀ ਬਖਸ਼ਿਸ਼ ਜਾਂ ਗੁਰਪ੍ਰਸਾਦ ਕਿਹਾ ਗਿਆ ਹੈ ਅਤੇ ਬਾਣੀ ਵਿੱਚ ਬੇਅੰਤ ਵਾਰੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਵਰਤਿਆ ਗਿਆ ਹੈ ਤਾਂ ਕਿ ਸਾਨੂੰ ਮੁੜ ਮੁੜ ਯਾਦ ਆਵੇ ਕਿ ਇਹ ਬਾਣੀ ਅਕਾਲ ਪੁਰਖ ਦੀ ਬਖਸ਼ਿਸ਼ ਜਾਂ ਦਾਤ ਹੈ, ਜੋ ਕਿ ਸਾਡੇ ਜੀਵਾਂ 'ਤੇ ਅਕਾਲ ਪੁਰਖ ਨੇ ਤਰੁੱਟ ਕੇ ਸਾਡੇ ਕਲਿਆਣ ਹਿੱਤ ਰਚੀ ਹੈ, ਤਾਂ ਜੋ ਅਸੀਂ ਗੁਰਬਾਣੀ ਦੀ ਆਤਮਕ ਰੋਸ਼ਨੀ ਵਿੱਚ, ਆਤਮਕ ਗਿਆਨ ਅਤੇ ਇਲਾਹੀ ਉਪਦੇਸ਼ਾਂ ਦੁਆਰਾ ਆਪਣੇ ਜੀਵਨ ਨੂੰ ਸਹੀ ਸੇਧ ਦੇ ਕੇ ਆਪਣੀ ਸੰਸਾਰਕ ਯਾਤਰਾ ਨੂੰ ਸਫਲ ਕਰ ਸਕੀਏ। ਹਾਂਜੀ, ਸਭ ਤੋਂ ਪਹਿਲੀ ਜਿਹੜੀ ਗੁਰਪ੍ਰਸਾਦ ਦੀ ਦਾਤ ਹੈ ਉਹ ਇਹ ਗੁਰਬਾਣੀ, ਇਹ ਸਤਿਗੁਰਾਂ ਨੇ ਮਿਹਰ ਕਰਕੇ ਸਾਨੂੰ ਬਖਸ਼ੀ ਤਾਂ ਕਿ ਇਸ ਦੇ ਆਤਮਕ ਤੱਤ ਗਿਆਨ ਤੋਂ ਅਸੀਂ ਜੀਵਨ ਸੇਧ ਲੈ ਕੇ ਆਪਣੀ ਸੰਸਾਰਕ ਯਾਤਰਾ ਨੂੰ ਸਫਲ ਕਰ ਸਕੀਏ। ਜਨ ਨਾਨਕ ਬੋਲੇ ਅੰਮ੍ਰਿਤ ਬਾਣੀ, ਗੁਰਸਿੱਖਾਂ ਕੇ ਮਨ ਪਿਆਰੀ ਪਾਣੀ। ਉਪਦੇਸ਼ ਕਰੇ ਗੁਰਸਤਗੁਰ ਪੂਰਾ, ਗੁਰਸਤਗੁਰ ਪਰਉਪਕਾਰੀ ਅਜੀਉ। ਇਸ ਤੋਂ ਇਲਾਵਾ ਗੁਰਬਾਣੀ ਵਿੱਚ ਅਨੇਕਾਂ ਵਾਰੀ ਗੁਰਪ੍ਰਸਾਦ ਵਰਤਿਆ ਗਿਆ ਹੈ ਜੋ ਕਿ ਗੁਰੂ ਦੇ ਪ੍ਰਸਾਦ ਜਾਂ ਗੁਰੂ ਦੀ ਬਖਸ਼ਿਸ਼ ਦਾ ਪ੍ਰਤੀਕ ਹੈ। ਸੋ ਬਖਸ਼ਿਸ਼ ਦੀ ਦਾਤ ਉਹ ਹੈ ਜਿਸ ਲਈ ਅਸੀਂ ਕੋਈ ਕਾਲਣਾ ਨਾ ਕੀਤੀ ਹੋਵੇ, ਜਿਸ ਤੇ ਸਾਡੇ ਕਿਸੇ ਕਿਸਮ ਦਾ ਹੱਕ ਨਾ ਹੋਵੇ, ਸਗੋਂ ਨਿਰੋਲ ਦਾਤੇ ਦੀ ਮਿਹਰ ਤੇ ਪਿਆਰ ਦੀ ਦੇਣ ਹੋਵੇ। ਧਿਆਨ ਦੇਣਾ ਜੀ, ਜਿਵੇਂ ਪਿੱਛੇ ਪੜਿਆ, ਕਈ ਲੋਕ ਕੁਰਬਾਨੀਆਂ ਦੇ ਕੇ ਗੁਰਪ੍ਰਸਾਦ ਦੇ ਪਾਤਰ ਬਣਨਾ ਚਾਹੁੰਦੇ ਹਨ, ਪਰ ਗੁਰਪ੍ਰਸਾਦ ਅਸਲੀ ਹੈ ਹੀ ਉਹ ਚੀਜ਼ ਜਿਸ ਤੇ ਸਾਡਾ ਨਾ ਕੋਈ ਹੱਕ ਹੋਵੇ ਤੇ ਨਾ ਹੀ ਸਾਡੀ ਕਿਸੇ ਕਾਲਣਾ ਤੇ ਆਧਾਰਿਤ ਹੋਵੇ। ਨਿਰੋਲ ਪਰਮਾਤਮਾ ਦੀ ਬਖਸ਼ਿਸ਼ ਹੋਵੇ, ਉਸਨੂੰ ਗੁਰਪ੍ਰਸਾਦ ਕਿਹਾ ਜਾਂਦਾ। ਹੁਣ ਦਾਤਾਂ ਤੋਂ ਪਹਿਲੇ ਦਾਤੇ ਵੱਲ ਦੇਖੀਏ, ਕਿਉਂਕਿ ਜਿਹੜੇ ਬਖਸ਼ਿਸ਼ਾਂ ਉਸਨੇ ਰਚੀਆਂ ਹਨ ਉਹ ਪ੍ਰੇਮ ਵਿੱਚ ਆ ਕੇ ਰਚੀਆਂ ਹਨ। ਸੋ ਪਹਿਲਾਂ ਉਸਦੇ ਪ੍ਰੇਮ ਸਰੂਪ ਦਾ ਵਰਣਨ ਕਰਾਂਗੇ, ਫਿਰ ਗੁਰਪ੍ਰਸਾਦ ਦੀਆਂ ਦਾਤਾਂ ਦਾ ਜ਼ਿਕਰ। ਪਰਮੇਸ਼ੁਰ ਨੂੰ ਗੁਰਬਾਣੀ ਵਿੱਚ ਪ੍ਰੀਤਮ, ਪ੍ਰੇਮ ਪੁਰਖ, ਪ੍ਰਿਆ, ਮਾਤਾ, ਪਿਤਾ, ਬੰਧਪ ਆਦਿ ਅਨੇਕਾਂ ਭਾਵਨਾਵਾਂ ਦੇ ਰੰਗਾਂ ਵਿੱਚ ਦੇਖਿਆ ਤੇ ਬਿਆਨਿਆ ਗਿਆ ਹੈ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਮਾਤ ਪਿਤਾ ਬੰਧਪ ਤੂੰ ਹੈ, ਤੂੰ ਸਰਬ ਨਿਵਾਸ, ਨਾਨਕ ਪ੍ਰਭ ਸ਼ਰਨਾਗਤੀ ਜਾਂ ਕੋ ਨਿਰਮਲ ਜਾਸ। ਇਹਨਾਂ ਸਾਰੀਆਂ ਭਾਵਨਾਵਾਂ ਵਿੱਚ ਪ੍ਰੀਤ ਪ੍ਰੇਮ ਪਿਆਰ ਦੀ ਝਲਕ ਮੌਜੂਦ ਹੈ। ਇਸੇ ਇਲਾਹੀ ਪ੍ਰੇਮ ਭਾਵਨਾ ਯਾਨੀ ਪਿਰਮ ਰਸ ਦੇ ਮੁਜੱਸਮ ਨੂੰ ਹੀ ਪਰਮੇਸ਼ਰ ਕਿਹਾ ਗਿਆ ਹੈ। ਅਸਲ ਵਿੱਚ ਪਰਮੇਸ਼ਰ ਆਪ ਪ੍ਰੇਮ ਸਰੂਪ ਹੈ, ਇਸੇ ਕਰਕੇ ਪਰਮੇਸ਼ਰ ਨੂੰ ਪ੍ਰਿਆ, ਪ੍ਰੀਤਮ, ਪ੍ਰੇਮ ਪੁਰਖ ਕਿਹਾ ਗਿਆ ਹੈ। ਸਾਡੀ ਦਿਸਣਹਾਰ ਦੁਨੀਆਂ ਵਿੱਚ ਇਸ ਇਲਾਹੀ ਪਿਰਮ ਰਸ ਦੇ ਪ੍ਰਤੀਬਿੰਬ ਦਾ ਵਿਸ਼ੇਸ਼ ਪ੍ਰਗਟਾਵਾ ਮਾਂ ਦੇ ਹਿਰਦੇ ਵਿੱਚ ਪ੍ਰਵਿਰਤ ਹੋ ਰਿਹਾ ਹੈ। ਇਸ ਲਈ ਇਲਾਹੀ ਪਿਆਰ ਦੇ ਦਰਸਾਵਣ ਲਈ ਇੱਥੇ ਮਾਂ ਪਿਆਰ ਦਾ ਉਦਾਹਰਣ ਠੀਕ ਢੁਕਦਾ ਹੈ। ਮਾਂ ਦੇ ਹਿਰਦੇ ਵਿੱਚ ਆਪਣੇ ਬੱਚੇ ਲਈ ਅਤਿਅੰਤ ਪਿਆਰ ਭਰਿਆ ਹੋਇਆ ਹੈ ਤੇ ਮਾਂ ਹਮੇਸ਼ਾ ਆਪਣੇ ਬੱਚੇ ਦੇ ਔਗੁਣ ਨਾ ਚਿਤਾਰਦੀ ਹੋਈ ਆਪਣੇ ਬੱਚੇ ਦੇ ਪਿਆਰ ਦੇ ਰੰਗਣ ਵਿੱਚ ਸਦਾ ਰੰਗੀ ਰਹਿੰਦੀ ਹੈ ਤੇ ਉਸ ਲਈ ਹਰ ਕਿਸਮ ਦੀ ਕੁਰਬਾਨੀ ਕਰਦੀ ਹੋਈ ਆਪਣਾ ਆਪਾ ਵਾਰੀ ਜਾਂਦੀ ਹੈ। ਉਸ ਦੀ ਸਦਾ ਹੀ ਸ਼ੁਭਚਿੰਤਕ ਹੋਣ ਕਾਰਨ ਉਸ ਦਾ ਸਦਾ ਹੀ ਭਲਾ ਸੋਚਦੀ, ਲੋਚਦੀ ਤੇ ਕਮਾਉਂਦੀ ਹੈ। ਜੇ ਬੱਚਾ ਭੁੱਲ ਵੀ ਕਰਦਾ ਹੈ ਤਾਂ ਉਸ ਨੂੰ ਸੋਧਣ ਲਈ ਝਾੜ ਝੰਬ ਵੀ ਲੈਂਦੀ ਹੈ, ਪਰ ਫਿਰ ਵੀ ਮਾਂ ਦੇ ਹਿਰਦੇ ਦੀ ਡੂੰਘੀ ਤਹਿ ਵਿੱਚ ਬੱਚੇ ਲਈ ਮਾਂ ਪਿਆਰ ਦੀ ਭਾਵਨਾ ਤੇ ਸ਼ੁਭ ਇੱਛਾਵਾਂ ਉਸੇ ਤਰ੍ਹਾਂ ਸਦੀਵੀ ਤੌਰ ਤੇ ਓਤ ਪੋਤ ਪ੍ਰਵੇਸ਼ ਹੋ ਕੇ ਉਮਕਦੀਆਂ ਰਹਿੰਦੀਆਂ ਹਨ, ਕਿਉਂਕਿ ਉਹ ਬੱਚਾ ਉਸਦੀ ਅੰਸ਼ ਹੈ। ਇਸ ਤਰ੍ਹਾਂ ਸਦ ਬਖਸ਼ਿੰਦ, ਸਦਾ ਮਿਹਰਬਾਨਾ ਤੇ ਔਗੁਣ ਕੋਨਾ ਚਿਤਾਰਦਾ ਵਾਲੇ ਇਲਾਹੀ ਗੁਣਾਂ ਨੂੰ ਮਾਂ ਆਪਣੇ ਬੱਚੇ ਲਈ ਪ੍ਰਗਟਾਉਂਦੀ ਤੇ ਕਮਾਉਂਦੀ ਹੈ, ਜਿਸ ਤੋਂ ਸਾਨੂੰ ਇਹਨਾਂ ਰੱਬੀ ਗੁਣਾਂ ਦੀ ਪਛਾਣ ਆਉਂਦੀ ਹੈ ਤੇ ਇਹਨਾਂ ਦੈਵੀ ਗੁਣਾਂ ਤੇ ਵਿਸ਼ਵਾਸ ਆਉਂਦਾ ਹੈ। ਇਹ ਇਲਾਹੀ ਗੁਣ, ਪਿਆਰ, ਬਖਸ਼ਿਸ਼, ਇਹ ਔਗੁਣ ਨਾ ਚਿਤਾਰਨਾ ਤੇ ਆਪਾ ਵਾਰਨਾ ਆਦਿ ਪਰਮੇਸ਼ਰ ਨੇ ਮਾਂ ਦੇ ਹਿਰਦੇ ਵਿੱਚ ਅਤ ਡੂੰਘੇ ਤੇ ਬਹੁਲਤਾ ਵਿੱਚ ਇਸ ਲਈ ਪ੍ਰਵੇਸ਼ ਕੀਤੇ ਹਨ ਕਿ ਮਾਂ ਆਪਣੇ ਬੱਚਿਆਂ ਨੂੰ ਬਾਵਜੂਦ ਉਹਨਾਂ ਦੀਆਂ ਅਣਗਹਿਲੀਆਂ, ਉਣਤਾਈਆਂ, ਗਲਤੀਆਂ ਤੇ ਸ਼ਰਾਰਤਾਂ ਦੇ ਖਿੜੇ ਮੱਥੇ ਤੇ ਪਿਆਰ ਨਾਲ ਪਾਲ ਸਕੇ ਤੇ ਉਹ ਜੀਵਨ ਦੇ ਬਿਖੜੇ ਖੇਤਰ ਵਿੱਚ ਵਿਚਰਨ ਤੇ ਮੁਕਾਬਲਾ ਕਰਨ ਦੇ ਯੋਗ ਹੋ ਸਕਣ। ਇਸ ਤੋਂ ਇਲਾਵਾ ਜਦ ਕਦੇ ਬੱਚਾ ਮਾਂ ਵੱਲ ਤੱਕਦਾ ਹੈ ਤਾਂ ਜਾਂ ਮਾਂ ਜਾਂ ਪਿਆਰ ਦੀ ਕੋਈ ਨਿੱਕੀ ਜਿਹੀ ਸੇਵਾ ਜਾਂ ਪਿਆਰ ਦਾ ਕਿਸੇ ਕਿਸਮ ਦਾ ਪ੍ਰਗਟਾਵਾ ਕਰਦਾ ਹੈ ਤਾਂ ਮਾਂ ਦਾ ਸਹਿਜ ਪਿਆਰ ਉੱਛਲ ਆਉਂਦਾ ਹੈ ਤੇ ਮਾਂ ਦਾ ਕੋਮਲ ਹਿਰਦਾ ਮਾਂ ਪਿਆਰ ਨਾਲ ਡੁੱਲ ਡੁੱਲ ਪੈਂਦਾ ਹੈ ਤੇ ਉਹ ਬੱਚੇ ਨੂੰ ਚੁੰਮ ਚੱਟ ਕੇ, ਲਾਡ ਲਡਾ ਕੇ ਅਤ ਨਿੱਘੇ ਪਿਆਰ ਨਾਲ ਸਰਸ਼ਾਰ ਕਰ ਦਿੰਦੀ ਹੈ। ਮਾਂ ਦੇ ਹਿਰਦੇ ਵਿੱਚੋਂ ਬੇਅੰਤ ਸ਼ੁਭ ਇੱਛਾਵਾਂ ਤੇ ਅਸੀਸਾਂ ਫੁੱਟ ਫੁੱਟ ਕੇ ਨਿਕਲਦੀਆਂ ਹਨ। ਸੋ ਮਾਂ ਦੇ ਇਹੋ ਜਿਹੇ ਅਨੋਖੇ ਤੇ ਸੂਖਮ ਪਿਆਰ ਨੂੰ ਨਦਰੀ ਨਿਹਾਲ ਕਿਹਾ ਜਾ ਸਕਦਾ ਹੈ। ਇਹ ਦੁਨਿਆਵੀ ਮਾਂ ਪਿਆਰ ਜੋ ਕਿ ਮਨੁੱਖਾਂ ਤੋਂ ਇਲਾਵਾ ਹੋਰ ਜਾਨਵਰਾਂ ਪਰਿੰਦਿਆਂ ਵਿੱਚ ਵੀ ਦੇਖਿਆ ਗਿਆ ਹੈ ਕਿ ਸਿਰਫ ਆਪਣੇ ਜਾਏ ਬੱਚੇ ਲਈ ਆਉਂਦਾ ਹੈ ਤੇ ਇਸ ਵਿੱਚ ਮੈਂ ਮੇਰੀ ਦੇ ਤ੍ਰੈ ਗੁਣਾਂ ਦੀ ਰੰਗਤ ਆਉਂਦੀ ਹੈ। ਇਸ ਲਈ ਇਹ ਮਾਂ ਪਿਆਰ ਅਧੂਰਾ ਅਤੇ ਸੀਮਤ ਹੈ। ਇਹ ਤਾਂ ਉਦਾਹਰਣ ਵਜੋਂ ਵਰਤਿਆ ਗਿਆ ਹੈ ਪਰਮਾਤਮਾ ਦੇ ਪਿਆਰ ਨੂੰ ਸਮਝਣ ਲਈ, ਪਰ ਇਹ ਜਿਹੜਾ ਮਾਂ ਦਾ ਪਿਆਰ ਹੈ ਇਹ ਅਧੂਰਾ ਹੈ, ਇਹ ਸੀਮਤ ਹੈ, ਕਿਉਂਕਿ ਸਿਰਫ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਆ, ਹੋਰਾਂ ਨੂੰ ਨਹੀਂ। ਅਤੇ ਇਹ ਨਿਰਮਲ ਇਲਾਹੀ ਪਿਆਰ ਨਹੀਂ ਕਿਹਾ ਜਾ ਸਕਦਾ। ਇਸੇ ਲਈ ਇਸ ਕਿਸਮ ਦੇ ਦੁਨਿਆਵੀ ਪਿਆਰ ਨੂੰ ਗੁਰਬਾਣੀ ਵਿੱਚ ਮੋਹ ਕਿਹਾ ਗਿਆ ਹੈ, ਜਿਸ ਦੇ ਬੰਧਨਾਂ ਵਿੱਚ ਫਸਣ ਤੋਂ ਸਾਨੂੰ ਤਾੜਨਾ ਕੀਤੀ ਗਈ ਹੈ, ਕਿਉਂਕਿ ਸੀਮਤ ਪਿਆਰ ਹੈ। ਇਸ ਲਈ ਇਹ ਮੋਹ ਹੈ ਤੇ ਮੋਹ ਤੋਂ ਤਾਂ ਸਾਨੂੰ ਬਚਣ ਦੀ ਆਗਿਆ ਹੈ। ਫਿਰ ਵੀ ਕਾਇਨਾਤ ਵਿੱਚ ਇਹ ਮਾਂ ਪਿਆਰ ਸੂਖਮ ਤੋਂ ਨਿਰਮਲ ਇਲਾਹੀ ਪਿਆਰ ਦਾ ਢੁਕਵਾਂ ਤੇ ਸੋਹਣਾ ਬਾਰਮੁਖੀ ਪ੍ਰਤੀਕ ਅਤੇ ਪ੍ਰਗਟਾਵਾ ਹੈ। ਸੋ ਮਾਂ ਪਿਆਰ ਦੀ ਉੱਪਰਲੀ ਉਦਾਹਰਣ ਕੇਵਲ ਸਾਡੀ ਮੋਟੀ ਠੁੱਲੀ ਬੁੱਧੀ ਦੇ ਸਮਝ ਗੋਚਰੀ ਕਰਨ ਲਈ ਦਿੱਤੀ ਗਈ ਹੈ, ਪਰ ਇਹ ਮੋਹ ਰੂਪ ਪਿਆਰ ਹੈ ਜੋ ਤ੍ਰੈ ਗੁਣਾਂ ਦੇ ਮਾਇਕੀ ਦਾਇਰੇ ਦਾ ਵਿਸ਼ਾ ਹੋਣ ਕਰਕੇ ਅਧੂਰਾ ਅਤੇ ਸੀਮਤ ਹੈ। ਹੁਣ ਆਪਾਂ ਗੁਰਬਾਣੀ ਦੀ ਰੋਸ਼ਨੀ ਵਿੱਚ ਪਰਮੇਸ਼ਰ ਰੂਪੀ ਮਾਂ ਇਲਾਹੀ ਮਾਤਾ ਦੇ ਨਿਰਮਲ ਪੂਰਨ ਅਥਾਹ ਅਗੋਚਰ ਅਤੇ ਅਸਚਰਜ ਪਿਆਰ ਦੀ ਬਾਬਤ ਵਿਚਾਰ ਕਰੀ। ਪਰਮੇਸ਼ਰ ਨੂੰ ਬਾਣੀ ਵਿੱਚ ਅਨੇਕਾਂ ਰੰਗਾਂ ਜਾਂ ਭਾਵਨਾਵਾਂ ਨਾਲ ਸੰਬੋਧਿਤ ਕੀਤਾ ਗਿਆ ਹੈ, ਜਿਹਾ ਕਿ ਮਾਤਾ ਪਿਤਾ ਪ੍ਰਿਆ ਪ੍ਰੇਮ ਪੁਰਖ ਆਦਿ। ਇੱਥੇ ਅਸੀਂ ਸਿਰਫ ਪਰਮੇਸ਼ਰ ਦੀ ਮਾਤਾ ਭਾਵਨਾ ਦੀ ਬਾਬਤ ਵਿਚਾਰ ਕਰ ਰਹੇ ਹਾਂ। ਤ੍ਰੈ ਗੁਣਾਂ ਦੇ ਮਾਇਕੀ ਦਾਇਰੇ ਵਿੱਚ ਮਾਂ ਆਪਣੀ ਕੁੱਖੋਂ ਬੱਚੇ ਨੂੰ ਜਨਮ ਦਿੰਦੀ ਹੈ, ਤਾਂ ਹੀ ਉਸਦਾ ਆਪਣੇ ਬੱਚੇ ਨਾਲ ਇੰਨਾ ਡੂੰਘਾ ਅਤੇ ਤੀਬਰ ਪਿਆਰ ਹੁੰਦਾ ਹੈ। ਇਹ ਦੁਨਿਆਵੀ ਮਾਂ ਪਿਆਰ ਵੀ ਇਲਾਹੀ ਮਾਂ ਪਿਆਰ ਦਾ ਧੁੰਦਲਾ ਜਿਹਾ ਪ੍ਰਤੀਬਿੰਬ ਹੈ। ਸੋ ਪਰਮੇਸ਼ਰ ਨੇ ਵੀ ਆਪਣੀ ਮੌਜ ਵਿੱਚ ਆਪਣੀ ਇਲਾਹੀ ਸ਼ਕਤੀ ਕੁਆਓ ਦੁਆਰਾ ਇਲਾਹੀ ਖੇਲ ਖੇਲਣ ਲਈ ਦੇਖਣ ਕੋ ਪਰਪੰਚ ਕੇ ਅਨੁਸਾਰ ਇਹ ਸਾਰੀ ਬੇਅੰਤ ਮਾਇਕੀ ਕਾਇਨਾਤ ਰਚ ਦਿੱਤੀ ਅਤੇ ਉਸ ਵਿੱਚ ਆਪਣੀ ਜੋਤ ਰੱਖ ਕੇ ਕੁਦਰਤ ਦੁਆਰਾ ਉਪਜਾਵਣ ਸਾਂਭਣ ਅਤੇ ਚਲਾਵਣ ਲਈ ਤ੍ਰੈ ਗੁਣਾਂ ਦੀ ਮਾਇਆ ਰਚ ਦਿੱਤੀ, ਜੋ ਕਿ ਉਸਦੇ ਇਲਾਹੀ ਕਾਨੂੰਨ ਉਸਦੀ ਰਜ਼ਾ ਜਾਂ ਹੁਕਮ ਵਿੱਚ ਸਹਿਜੇ ਚੱਲ ਰਹੀ ਹੈ। ਜੇਕਰ ਇਸ ਮਾਦੀ ਦੁਨੀਆਂ ਵਿੱਚ ਉਸਦੀ ਜੋਤ ਨਾ ਆਉਂਦੀ ਅਤੇ ਕਾਇਨਾਤ ਨੂੰ ਸਾਂਭਣ ਅਤੇ ਚਲਾਵਣ ਲਈ ਇਲਾਹੀ ਹੁਕਮ ਨਾ ਆਉਂਦਾ ਤਾਂ ਮਾਦੀ ਨਿਰਜੀਵ ਦੁਨੀਆਂ ਅਵਸ਼ ਬੇਮੁਹਾਰੇ ਹੀ ਆਪਸ ਵਿੱਚ ਟਕਰਾ ਟਕਰਾ ਕੇ ਤਬਾਹ ਹੋ ਜਾਂਦੀ। ਇਹ ਕਾਨੂੰਨ ਹੈ ਪਰਮਾਤਮਾ ਦਾ ਹੁਕਮ ਜੋ ਸੰਸਾਰ ਨੂੰ ਚਲਾ ਰਿਹਾ ਹੈ। ਜੇ ਇੱਕ ਸੈਕਿੰਡ ਵੀ ਸੂਰਜ ਦੀ ਚਾਲ ਵਿੱਚ ਫਰਕ ਪੈ ਜਾਵੇ ਸਾਰੀ ਦੁਨੀਆਂ ਤਬਾਹ ਹੋ ਜਾਏ, ਪਰ ਇਹ ਕੋਈ ਨਿਯਮ ਹੈ ਪਰਮਾਤਮਾ ਦਾ ਜਿਹੜੇ ਸ੍ਰਿਸ਼ਟੀ ਨੂੰ ਕਿਸੇ ਬੈਲੈਂਸ ਵਿੱਚ ਰੱਖਦਾ ਹੈ। ਸੋ ਕੁਦਰਤ ਦੀ ਹਰ ਸ਼ੈ ਕਿਸੇ ਅਟਲ ਅਪੁੱਲ ਅਤੇ ਪੂਰਨ ਹੁਕਮ ਦੀ ਤਾਰ ਵਿੱਚ ਪਰੋਤੀ ਹੋਈ ਸਹਿਜੇ ਹੀ ਆਪੋ ਆਪਣਾ ਫਰਜ਼ ਅਦਾ ਕਰ ਰਹੀ ਹੈ। ਇਸੇ ਤਰ੍ਹਾਂ ਜੁਗਾ ਜੁਗਾਂਤਰਾਂ ਤੋਂ ਇਲਾਹੀ ਹੁਕਮ ਵਿੱਚ ਇਹ ਕਾਇਨਾਤ ਚੱਲਦੀ ਆਈ ਹੈ, ਚੱਲ ਰਹੀ ਹੈ ਅਤੇ ਚੱਲਦੀ ਰਹੇਗੀ। ਜਿਸ ਤਰ੍ਹਾਂ ਸੂਰਜ ਤੋਂ ਧੁੱਪ ਉਪਜਦੀ ਹੈ ਅਤੇ ਧੁੱਪ ਦੀਆਂ ਕਿਰਨਾਂ ਵਿੱਚ ਸੂਰਜ ਦੇ ਸਾਰੇ ਗੁਣ ਹਨ, ਅਥਵਾ ਗਰਮੀ ਵੀ, ਰੋਸ਼ਨੀ, ਸ਼ਕਤੀ, ਜੀਵਨ ਸਤਾ ਆਦਿ। ਪਰ ਇਹਨਾਂ ਗੁਣਾਂ ਵਿੱਚੋਂ ਗਰਮੀ ਵਿਸ਼ੇਸ਼ ਗੁਣ ਹੈ, ਜਿਸ ਤੋਂ ਬਾਕੀ ਸਾਰੇ ਗੁਣ ਆਪਣੀ ਸਤਿਆ ਜਾਂ ਜੀਵਨ ਰੋਂ ਲੈਂਦੇ ਹਨ। ਦੂਜੇ ਲਫ਼ਜ਼ਾਂ ਵਿੱਚ ਸੂਰਜ ਵਿੱਚ ਗਰਮੀ ਮੁੱਖ ਕਾਰਨ ਸਤਾ ਹੈ, ਜਿਸ ਤੋਂ ਬਾਕੀ ਸਾਰੇ ਗੁਣ ਤਾਣ ਸਤਿਆ ਜਾਂ ਜੀਵਨ ਲੈਂਦੇ ਹਨ। ਇਸੇ ਤਰ੍ਹਾਂ ਦੁਨਿਆਵੀ ਮਾਂ ਪਿਆਰ ਜਾਂ ਮੋਹ ਵਿੱਚੋਂ ਬੱਚੇ ਦੀਆਂ ਸਾਰੀਆਂ ਲੋੜਾਂ ਦੀ ਪੂਰਤੀ ਲਈ ਉੱਦਮ, ਕੁਰਬਾਨੀ, ਆਪਾ ਵਾਰਨਾ, ਮਿਹਰ, ਬਖਸ਼ਿਸ਼, ਸਹਿਨਸ਼ੀਲਤਾ ਅਤੇ ਬੱਚੇ ਦੇ ਪਾਲਣ ਪੋਸ਼ਣ, ਸੁੱਖ ਆਰਾਮ, ਭਲਾਈ ਅਤੇ ਪ੍ਰਫੁੱਲਤਾ ਲਈ ਸ਼ੁਭ ਇੱਛਾਵਾਂ ਅਤੇ ਅਸੀਸਾਂ ਮਾਂ ਦੇ ਮਨ ਚਿਤ ਅੰਤਸ਼ਕਰਨ ਵਿੱਚ ਤਾਸ ਵਸ ਰਸ ਕੇ ਸਹਿਜ ਸੁਭਾਅ ਉਪਜਦੇ ਅਤੇ ਪ੍ਰਗਟ ਹੁੰਦੇ ਰਹਿੰਦੇ ਹਨ। ਇਸ ਤੋਂ ਜ਼ਾਹਰ ਹੈ ਕਿ ਮਾਂ ਪਿਆਰ ਦੀ ਭਾਵਨਾ ਵਿੱਚੋਂ ਹੀ ਬੱਚੇ ਦੀ ਭਲਾਈ ਲਈ ਸਾਰੇ ਗੁਣ ਅਤੇ ਖਿਆਲ ਉਪਜਦੇ ਹਨ, ਜਿਸ ਨਾਲ ਬੱਚੇ ਦੀ ਪਾਲਣਾ ਅਤੇ ਪ੍ਰਫੁੱਲਤਾ ਹੁੰਦੀ ਰਹਿੰਦੀ ਹੈ। ਇਹ ਮਾਂ ਪਿਆਰ ਜਾਂ ਮੋਹ ਦੀ ਛਤਰ ਛਾਇਆ ਬੱਚੇ 'ਤੇ ਉਹਨਾਂ ਚਿਰ ਕੰਮ ਕਰਦੀ ਹੈ ਜਿੰਨਾ ਚਿਰ ਬੱਚਾ ਮਾਂ ਦੇ ਖਿਆਲਾਂ, ਉਸਦੀਆਂ ਰੀਝਾਂ ਅਤੇ ਪਿਆਰ ਭਾਵਨਾ ਦੇ ਪ੍ਰਾਇਣ ਜਾਂ ਸੁਰ ਵਿੱਚ ਰਹਿੰਦਾ ਹੈ। ਅਤੇ ਜਦੋਂ ਬੱਚਾ ਸਿਆਣਾ, ਆਪ ਹੁਦਰਾ ਅਤੇ ਮਾਂ ਦੀ ਪਿਆਰ ਭਾਵਨਾ ਤੋਂ ਬੇਸੁਰਾ ਹੋ ਕੇ ਆਪਣੀ ਮਨਮਰਜ਼ੀ ਕਰਦਾ ਹੈ ਤਾਂ ਉਹ ਮਾਂ ਪਿਆਰ ਦੇ ਨਿੱਘ ਅਤੇ ਸ਼ੁਭ ਇੱਛਾਵਾਂ ਤੋਂ ਵਾਂਝਾ ਹੁੰਦਾ ਜਾਂਦਾ ਹੈ ਅਤੇ ਆਪਣੇ ਕਰਮਾਂ ਦਾ ਨਤੀਜਾ ਭੋਗਦਾ ਅਤੇ ਠੋਕਰਾਂ ਖਾਂਦਾ ਹੈ। ਇਸ ਲਈ ਉਹ ਖੁਦ ਹੀ ਜ਼ਿੰਮੇਵਾਰ ਹੁੰਦਾ ਹੈ। ਇਸ ਦਾ ਮਤਲਬ ਇਹ ਹੈ ਕਿ ਜੇਕਰ ਬੱਚਾ ਆਪ ਹੁਦਰਾ ਹੋ ਕੇ ਮਾਂ ਪਿਆਰ ਤੋਂ ਪਰੇ ਹੋ ਜਾਂਦਾ ਹੈ ਤਾਂ ਉਹ ਆਪਣੀਆਂ ਕਰਨੀਆਂ ਦਾ ਨਤੀਜਾ ਆਪ ਭੁਗਤਦਾ ਹੈ। ਫਿਰ ਵੀ ਮਾਂ ਦੇ ਹਿਰਦੇ ਵਿੱਚ ਮਾਂ ਪਿਆਰ ਦੇ ਸ਼ੁਭ ਖਿਆਲ ਅਤੇ ਅਸੀਸਾਂ ਉਸੇ ਤਰ੍ਹਾਂ ਕਾਇਮ ਰਹਿੰਦੇ ਹਨ। ਭਾਵੇਂ ਬੱਚਾ ਮਾਂ ਨੂੰ ਭੁਲਾ ਦੇ ਜਾਂ ਕੋਈ ਔਗਣ ਕਰੇ ਜਾਂ ਆਪ ਹੁਦਰਾ ਹੋ ਜਾਏ, ਪਰ ਮਾਂ ਦੇ ਹਿਰਦੇ ਵਿੱਚ ਮਾਂ ਪਿਆਰ ਅਤੇ ਅਸੀਸਾਂ ਉਸੇ ਤਰ੍ਹਾਂ ਕਾਇਮ ਰਹਿੰਦੀਆਂ ਹਨ। ਅਤੇ ਜਦ ਵੀ ਉਹ ਬੱਚਾ ਆਪਣੀ ਸਿਆਣਪ ਅਤੇ ਆਪ ਹੁਦਰੇਪਣ ਤੋਂ ਦੁਖੀ ਹੋ ਕੇ ਮਾਂ ਕੋਲ ਵਾਪਸ ਆਉਂਦਾ ਹੈ ਤਾਂ ਮਾਂ ਉਸਨੂੰ ਫਿਰ ਗੱਲ ਨਾਲ ਲਾਉਂਦੀ ਹੈ ਅਤੇ ਆਪਣਾ ਨਿੱਘਾ ਪਿਆਰ ਅਤੇ ਸ਼ੁਭ ਅਸੀਸਾਂ ਦਿੰਦੀ ਹੈ। ਜੇ ਅਤ ਕਰੋਪ ਕਰੇ ਕਰਤਾਇਆ ਤਾਂ ਵੀ ਚੀਤ ਨਾ ਰੱਖ ਸਮਾਇਆ। ਇਹ ਉਸੇ ਤਰ੍ਹਾਂ ਹੈ ਜਿਸ ਤਰ੍ਹਾਂ ਕਿ ਮੈਂ ਮੇਰੀ ਵਿੱਚ ਆ ਕੇ ਅਸੀਂ ਜੋ ਉਸ ਪਰਮਾਤਮਾ ਦੀ ਆਪਣੀ ਅੰਸ਼ ਹਾਂ, या दूजे भाव विच आ के या माया दी लपेट विच आ के या काम क्रोध लोभ मोह हंकार आदिकां दे वश पै के अणगहली करदे हां तां असीं उस परमात्मा दे प्यार तों मूंह मोड़दे हां तां उस सदबख्शिंद इलाही माता दे प्रसाद तों सखणे रह जांदे हां। पर फिर भी जे इहो जी जग्यासु दी आत्मा सत्संग द्वारा किसे तरह जाग पवे ते ओ ठगणी माया दे जाल विचों निकलण लई जां परमात्मा दी जां इलाही माता दी शरण आवे तां ओ अपने बिरध नूं पालदी होई इलाही माता उस ते मेहरबान आउंदी है ते फिर उस नूं ए सब रंग रस रूप आदि माण सकण दी बख्शिश करदी है। हां जी, कितना प्यारा है कि असीं इहो जी हरकतां वी करदे हां जिहड़ियां वर्णन योग भी नहीं, पर इतनी गंदगी करन दे बावजूद जदों फिर असीं उस दी शरण आउंदे हां ओही जा प्यार ओह मिठा रंग रस दोबारा सानू प्राप्त हो जाता है। जो शरण आवे तिस कंठ लावे ए बिरद स्वामी संदा, जो तेरी शरण आई हर जियो तिन की करें प्रतपाल। ये तां सी परमात्मा दा स्वरूप, क्योंकि वह प्रेम स्वरूप है। इसका वर्णन इसलिए किया गया है कि हुण जितनिया बख्शिशां दा असीं जिक्र करांगे उसके पिछे यही प्यार भावना परमात्मा की कम कर रही है। सो हुण फिर असी गुरप्रसाद वाल आईए। कादर ने अपने कवाव नाल जल थल हवा आकाश अते पाताल विच ये बनस्पति पशु पंछी अते कीट पतंगियां दे रूप विच अनेक भांत दी ये कुदरत रची। फिर रची नहीं सगों इस नूं भांत भांत दे अनेकां रंगां खुशबुआं स्वादां सूरतां अते आकारां विच रज रज के शिंगारिया। कि ये सब करते दा प्रसाद नहीं, जिवें अनेकां प्रकार दे बेहद खूबसूरत फुल्लां विचों जेकर असी किसे भी फुल दी खूबसूरती दा उस दे रंगां दा उस दी खुशबू दा अते उस उते चूम चूम के बावड़े होंदे भौरे दा दृश्य अते शहद दी मक्खी वांग उस विचले रस नूं नहीं माणदे तां इस दा मतलब ए नहीं कि गुरप्रसाद नहीं है। सगों साडी अपनी सियाणप अते मैल करके असी उपरोक्त दाता ते बख्शिशां नहीं माणदे ते अपने आप ही इस प्रसाद तों वांझे रहिंदे हां। इसे तरह अनेकां प्रकार दे फलां विच वो रस रूप होके अपना प्रसाद दे रहा है, पर असी किन्ने को वारी कदे कोई फल खाण तो पहला उसकी शकल सूरत की खूबसूरती नूं माणदे हाँ जां उसके रंगां नूं माणदे हाँ, सगों बहुती वारी तां जीभ रस अथवा खाण का स्वाद भी चंगी तरह नहीं माणदे। कि इस सब कुछ नाल उस वालों लगातार की जाती बख्शिश अथवा गुरप्रसाद तों असी अपने आप नूं सखणा नहीं कर लैंदे। सो ये शिंगारी हुई सृष्टि ते ये जड़े रस हन फलां दे विचकार ये सब परमात्मा दा प्रसाद है, उसकी गुरप्रसाद है। एक होर गुरप्रसाद दा स्वरूप कि मां बच्चे दे मानसिक अते शरीरक संबंध विच प्यार भावना दी तार हमेशा वग रही है, जो कि बच्चे दे जम्मण तो पहला बेशक छुपी आउंदी है पर बाद विच बच्चे दे रुसण जां बेमुख हो जाण ते भी नहीं मिटदी। जदों बच्चा जन्म नहीं लैंदा तद तक मां नूं प्यार पता नहीं होंदा कि मां प्यार क्यों जाए, पर जदों बच्चा जन्म लैंदा है उसके अंतर आत्मा विचों प्यार फुट पैंदा है ते बाद विच फिर जदों बच्चा बेमुख भी हो जाए वह प्यार मिट नहीं सकदा। दूजे शब्दां विच मां प्यार दी भावना दी होंद सदीवी तां है पर त्रै गुणा दे कानून जां कारण तो परे नहीं है क्योंकि सीमित प्यार है। फिर भी मां दा हिरदा सदबख्शिंद ते सदा मेहरवाना है ते उसकी अपने बच्चे प्रति ये भावना किसी भी कारण करके मिट नहीं सकती। इसे करके इस मां प्यार दी भावना दी खुशबू दे प्रगटावे नूं बख्शिश मेहर प्रसाद कहा जा सकता है। सारियां मावां दे हिरदे अंदर इस मां प्यार जां मोह दी दात परमेश्वर दी बख्शिश है। ध्यान देना जी, क्योंकि जे मोह ना होंदा तां सृष्टि की प्रतपालना किवें होंदी। खूनखार जानवरां नूं वी असीं देखदे हां कि अपने बच्चियां नूं किस तरह लाड़ नाल पालदे हन। सो ये जिहड़ा मोह सारी कायनात दे मावां दे हिरदे विच प्रवेश है ये भी परमात्मा की बख्शिश है। इसलिए अंतरीव तौर ते परमेश्वर ही असली मुढ़ली ते इलाही माता है ते ए इलाही माता ही सारियां जीवां नूं अर्थात अपने उपजाए अंश नूं अपने इलाही अमुक अटल अते सदीवी प्यार नाल लाड़ लडाउंदी खेल खिलाउंदी सदबख्शिन सदा मेहरवान अवगुण को नचितारे अणमंगिया दान बख्शदी रहिंदी है। ਇਸੇ ਨੂੰ ਗੁਰਬਾਣੀ ਵਿੱਚ ਸਤਿਗੁਰ ਪ੍ਰਸਾਦ ਕਿਹਾ ਗਿਆ ਹੈ, ਕਿਉਂਕਿ ਇਹ ਪ੍ਰਸਾਦ ਜਾਂ ਬਖਸ਼ਿਸ਼ ਸਾਡੀ ਕਿਸੇ ਕਾਲਣਾ ਜਾਂ ਕਰਤਵ 'ਤੇ ਆਧਾਰਿਤ ਨਹੀਂ ਹੈ। ਅਸੀਂ ਕੀ ਕਾਲਣਾ ਕਾਲੀ ਮੋਹ ਨੂੰ ਉਪਜਾਵਣ ਲਈ, ਇਹ ਆਪਣੇ ਆਪ ਹੀ ਪਰਮਾਤਮਾ ਨੇ ਸਾਡੇ ਅੰਦਰ ਪ੍ਰਵੇਸ਼ ਕੀਤਾ। ਇਹ ਤਾਂ ਪ੍ਰੇਮ ਸਰੂਪ ਪਰਮੇਸ਼ਰ ਦੀ ਹੋਂਦ ਵਿੱਚੋਂ ਖੁਸ਼ਬੂ ਦੀ ਤਰ੍ਹਾਂ ਸਹਿਜ ਸੁਭਾਏ ਆਪ ਮੁਹਾਰੇ 'ਤੇ ਸਦੀਵੀ ਤੌਰ 'ਤੇ ਉਪਜ ਉਮੜ 'ਤੇ ਪ੍ਰਕਾਸ਼ਿਤ ਹੋ ਰਹੀ ਹੈ। ਸੋ ਗੁਰਪ੍ਰਸਾਦ ਇਹ ਕਾਨੂੰਨਬੱਧ ਨਹੀਂ ਹੈ ਅਤੇ ਨਾ ਹੀ ਇਸ ਲਈ ਕੋਈ ਸ਼ਰਤ ਹੈ ਕਿ ਇਹ ਕੰਮ ਕਰਾਂਗੇ ਤਾਂ ਪ੍ਰਾਪਤ ਹੋਵੇਗੀ, ਨਹੀਂ ਤਾਂ ਨਹੀਂ ਹੋਵੇਗੀ। ਇਹ ਤਾਂ ਪਰਮੇਸ਼ਰ ਦਾ ਸਹਿਜ ਸੁਭਾਅ ਸਦੀਵੀ ਅਟਲ ਅਮੁੱਕ ਪ੍ਰਕਾਸ਼ ਮਹਿਕ ਹੈ, ਦਾਤ ਹੈ, ਜੋ ਕਿਸੇ ਗੱਲੋਂ ਨਾ ਵੱਧਦੀ ਹੈ ਨਾ ਘਟਦੀ ਹੈ, ਜਿਸ ਤਰ੍ਹਾਂ ਸੂਰਜ ਦੀ ਪ੍ਰਕਾਸ਼ ਮਈ ਧੁੱਪ। ਇਸ ਲਾਭਦਾਇਕ ਅਤੇ ਸੁਖਦਾਇਕ ਧੁੱਪ ਲਈ ਨਾ ਅਸੀਂ ਕਦੇ ਮੰਗ ਕੀਤੀ, ਨਾ ਉਦਮ, ਨਾ ਕਾਲਣਾ, ਇਹ ਤਾਂ ਸਗੋਂ ਸਹਿਜ ਸੁਭਾਏ ਆਪ ਮੁਹਾਰੇ ਸਦੀਵੀ ਸਾਨੂੰ ਮਿਲ ਰਹੀ ਹੈ। ਇਸ ਲਈ ਇਹ ਨਿਰੋਲ ਪਰਮੇਸ਼ਰ ਦੀ ਬਖਸ਼ਿਸ਼ ਜਾਂ ਪ੍ਰਸਾਦ ਹੈ। ਧਿਆਨ ਦੇਣਾ ਜੀ, ਸੂਰਜ ਲਈ ਅਸੀਂ ਕੇਲਰੀ ਕਾਲਣਾ ਕਾਲੀ ਉਸਦੇ ਧੁੱਪ ਲਈ ਜਿਹੜੀ ਜੀਵਨ ਬਖਸ਼ ਰਹੀ ਹੈ ਸ੍ਰਿਸ਼ਟੀ ਨੂੰ, ਕੋਈ ਸ਼ਰਤ ਵੀ ਨਹੀਂ ਹੈ। ਪੁੰਨੀ ਨੂੰ ਵੀ ਉਸੇ ਤਰ੍ਹਾਂ ਧੁੱਪ ਮਿਲਦੀ ਹੈ, ਪਾਪੀ ਨੂੰ ਵੀ। ਸੋ ਇਹ ਕੋਈ ਕਾਨੂੰਨਬੱਧ ਨਹੀਂ ਗੁਰਪ੍ਰਸਾਦ, ਇਹ ਤਾਂ ਸਦੀ ਵੀ ਵਰਤ ਰਿਹਾ ਹੈ। ਸੋ ਇਹ ਸੂਰਜ ਦੀ ਧੁੱਪ ਇਹ ਵੀ ਗੁਰਪ੍ਰਸਾਦ ਹੈ। ਇਸੇ ਤਰ੍ਹਾਂ ਸਾਨੂੰ ਅਣਮੰਗੀਆਂ ਹੋਰ ਅਨੇਕਾਂ ਪਿਆਰ ਦਾਤਾਂ ਪਰਮੇਸ਼ਰ ਦਾਤੇ ਵੱਲੋਂ ਸਦੀ ਵੀ ਮਿਲ ਰਹੀਆਂ ਹਨ, ਜਿਸ ਤਰ੍ਹਾਂ ਕਿ ਹਵਾ, ਪਾਣੀ, ਅੱਗ, ਅਨਾਜ, ਇਹ ਫਲ ਆਦਿ। ਅਸਚਰਜਤਾ ਇਸ ਗੱਲ ਦੀ ਹੈ ਕਿ ਕਾਇਨਾਤ ਦੀ ਰਚਨਾ ਦੇ ਨਾਲ ਹੀ ਸਾਰੀਆਂ ਬੇਅੰਤ ਅਣਮੰਗੀਆਂ ਇਲਾਹੀ ਦਾਤਾਂ ਵੀ ਅਕਾਲ ਪੁਰਖ ਨੇ ਸਾਡੇ ਲਈ ਬਹੁਲਤਾ ਵਿੱਚ ਬਖਸ਼ ਦਿੱਤੀਆਂ ਹਨ ਅਤੇ ਇਹਨਾਂ ਦੇ ਸਦੀਵੀ ਮਿਲਦੇ ਰਹਿਣ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਹਾਂਜੀ, ਇਹ ਵੀ ਸਭ ਪਰਮਾਤਮਾ ਦੀ ਪ੍ਰਸਾਦ ਹੈ। ਇਹ ਅਨਾਜ, ਇਹ ਫਲ ਫਰੂਟ, ਇਹ ਅੱਗ, ਇਹ ਹਵਾ, ਇਹ ਧਰਤੀ, ਇਹ ਪਾਣੀ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਕਈ ਯੁੱਗ ਹੋ ਗਏ ਹਨ, ਕਰੋੜਾਂ ਜਨਮ ਜੀਵ ਇਸ ਸੰਸਾਰ 'ਤੇ ਆਏ ਅਤੇ ਚਲੇ ਗਏ, ਸਦੀਆਂ ਤੋਂ ਅਨਾਜ ਖਾਈ ਜਾ ਰਹੇ ਹਨ ਅਤੇ ਕਦੀ ਮੁੱਕਦਾ ਨਹੀਂ, ਸਦੀਆਂ ਤੋਂ ਹਵਾ ਨੂੰ ਮਾਣ ਰਹੇ ਹਨ ਪਰ ਉਹ ਮੁੱਕਦੀ ਨਹੀਂ। ਸੋ ਜਿੱਥੇ ਸਾਨੂੰ ਇਹਨਾਂ ਦਾਤਾਂ ਨੂੰ ਪਰਮਾਤਮਾ ਨੇ ਬਖਸ਼ਿਆ ਹੈ, ਉਸ 'ਤੇ ਸਦੀਵੀ ਕਾਇਮ ਰਹਿਣ ਦਾ ਪ੍ਰਬੰਧ ਵੀ ਇੱਕੋ ਹੁਕਮ ਦੁਆਰਾ ਕਰ ਦਿੱਤਾ ਹੈ। ਕਿਤਨਾ ਦਿਆਲੂ ਹੈ, ਤੇਰੀਆਂ ਸਦਾ ਸਦਾ ਚੰਗਿਆਈਆਂ, ਮੈਂ ਰਾਤ ਦੇਹੇ ਵਡਿਆਈਆਂ, ਅਣਮੰਗਿਆ ਦਾਨ ਦੇਵਣਾ, ਕਹੋ ਨਾਨਕ ਸੱਚ ਸੰਭਾਲ ਜੀਓ। ਸੋ ਸਭ ਜੀਵਾਂ ਵਿੱਚ ਅਕਾਲ ਪੁਰਖ ਦੀ ਜੋਤ ਹੋਣ ਕਾਰਨ ਅਸੀਂ ਪਰਮੇਸ਼ਰ ਦੀ ਅੰਸ਼ ਹਾਂ ਅਤੇ ਅਕਾਲ ਪੁਰਖ ਨੇ ਆਪਣੇ ਇੱਕ ਕਵਾਉ ਦੁਆਰਾ ਬੇਅੰਤ ਅਤੇ ਭਿੰਨ ਭਿੰਨ ਰੰਗਾਂ ਰੇਖਾਂ ਵਾਲੀ ਆਪਣੀ ਉਮਤ ਰਚ ਦਿੱਤੀ ਅਤੇ ਨਾਲ ਹੀ ਆਪਣੀ ਅੰਸ਼ ਲਈ ਹਰ ਤਰ੍ਹਾਂ ਦੀਆਂ ਲੋੜਾਂ ਦੀ ਪੂਰਤੀ ਲਈ ਇੱਕੋ ਵਾਰੀ ਬੇਅੰਤ ਅਤੇ ਅਮੁੱਕ ਦਾਤਾਂ ਬਖਸ਼ ਦਿੱਤੀਆਂ ਹਨ, ਤਾਂ ਕਿ ਅਸੀਂ ਬੇਫਿਕਰ ਅਤੇ ਬੇਪਰਵਾਹ ਹੋ ਕੇ ਤ੍ਰੈ ਗੁਣਾਂ ਦੀ ਮਾਇਕੀ ਦੁਨੀਆਂ ਦੀ ਖੇਲ ਪਰਪੰਚ ਵਿੱਚ ਆਪੋ ਆਪਣਾ ਪਾਰਟ ਅਦਾ ਕਰਦੇ ਹੋਏ ਆਪਣਾ ਲੋਕ ਵੀ ਸੁਖੀ ਅਤੇ ਫਿਰ ਆਪਣਾ ਪਰਲੋਕ ਵੀ ਸੁਹੇਲਾ ਕਰ ਸਕੀਏ। ਇਸ ਲਈ ਦਾਤਾਂ ਰਚੀਆਂ। ਸੋ ਅਸਲ ਵਿੱਚ ਜੋ ਕੁਝ ਇਲਾਹੀ ਕੁਆਓ ਤੋਂ ਉਪਜਿਆ ਹੈ ਉਹ ਸਭ ਕੁਝ ਹੀ ਗੁਰਪ੍ਰਸਾਦ ਦਾ ਪ੍ਰਗਟਾਵਾ ਹੈ। ਧਿਆਨ ਦੇਣਾ ਜੀ, ਪਰਮਾਤਮਾ ਦੇ ਕੁਆਓ ਤੋਂ ਜੋ ਕੁਝ ਵੀ ਉਪਜਿਆ ਹੈ ਉਹ ਸਭ ਗੁਰਪ੍ਰਸਾਦ ਹੈ। ਭਾਵੇਂ ਉਹ ਪੱਥਰ ਹਨ, ਭਾਵੇਂ ਮਿੱਟੀ ਹੈ, ਭਾਵੇਂ ਇਨਸਾਨ ਹਨ, ਪਸ਼ੂ ਪੰਛੀ ਹਨ, ਭਾਵੇਂ ਦਰਖਤ ਬਨਸਪਤੀ, ਸਭ ਗੁਰਪ੍ਰਸਾਦ, ਕਿਉਂਕਿ ਉਹ ਪਰਮੇਸ਼ਰ ਆਪ ਹੀ ਪ੍ਰੇਮ ਪੁਰਖ ਅਤਿ ਪ੍ਰੀਤਮ ਮਾਤਾ ਪਿਤਾ ਹੈ। ਇਸ ਲਈ ਉਸਦਾ ਕਵਾਉ ਜਾਂ ਰਚਨਾ ਵੀ ਇਲਾਹੀ ਪਿਆਰ ਦਾ ਹੀ ਪ੍ਰਗਟਾਵਾ ਜਾਂ ਪ੍ਰਕਾਸ਼ ਹੈ, ਜਿਸ ਨੂੰ ਬਾਣੀ ਵਿੱਚ ਹੁਕਮ ਕਿਹਾ ਗਿਆ ਹੈ, ਕਿਉਂਕਿ ਹੁਕਮ 'ਤੇ ਸ੍ਰਿਸ਼ਟੀ ਉਪਜੀ। ਇਸ ਇਲਾਹੀ ਪਿਆਰ ਦੇ ਪ੍ਰਗਟਾਵੇ ਜਾਂ ਪ੍ਰਕਾਸ਼ ਦੀ ਕਿਰਿਆ ਹੀ ਉਸਦੀ ਬਖਸ਼ਿਸ਼, ਮਿਹਰ, ਕਿਰਪਾ ਅਤੇ ਗੁਰਪ੍ਰਸਾਦ ਹੈ। ਇਸ ਤੋਂ ਇਲਾਵਾ ਇੱਕ ਹੋਰ ਵੀ ਗੁਰਪ੍ਰਸਾਦ ਦਾ ਸਰੂਪ ਹੈ। ਉਹ ਕੀ ਹੈ ਕਿ ਕੁਦਰਤ ਦੀ ਚਾਲ ਦੀ ਇੱਕ ਖਾਸ ਰਵਾਨਗੀ ਹੈ, ਪਰ ਕਦੇ ਕਦੇ ਇਸ ਦੀ ਚਾਲ ਵਿੱਚ ਜਵਾਰ ਭਾਟਾ, ਉਬਾਲ ਜਾਂ ਉਛਾਲ ਵੀ ਆ ਜਾਂਦਾ ਹੈ, ਜਿਵੇਂ ਤੂਫਾਨ, ਹੜ੍ਹ ਆਦਿ। ਇਸੇ ਤਰ੍ਹਾਂ ਇਨਸਾਨੀ ਵਲਵਲਿਆਂ ਵਿੱਚ ਵੀ ਉਛਾਲ ਅਤੇ ਉਬਾਲ ਆ ਜਾਂਦੇ ਹਨ, ਜਿਵੇਂ ਮਾਂ ਦੇ ਹਿਰਦੇ ਵਿੱਚ ਆਪਣੇ ਬੱਚੇ ਲਈ ਸਹਿਜ ਸੁਭਾਏ ਇੱਕ ਪਿਆਰ ਦੀ ਰੌਂ ਰਵ ਰਹੀ ਹੁੰਦੀ ਹੈ, ਪਰ ਕਦੇ ਕਦੇ ਬੱਚੇ ਦੇ ਵਿਛੋੜੇ ਵਿੱਚ ਪਿਆਰ ਦੇ ਵਲਵਲੇ ਵੈਰਾਗ ਰੂਪ ਧਾਰ ਕੇ ਅੱਖਾਂ ਵਿੱਚੋਂ ਵਗ ਤੁਰਦੇ ਹਨ। ਇਸੇ ਤਰ੍ਹਾਂ ਜਦੋਂ ਬੱਚਾ ਭੋਲੇ ਪਾਏ ਕਿਸੇ ਪਿਆਰਮਈ ਹਰਕਤ ਨਾਲ ਮਾਂ ਨੂੰ ਰਜਾ ਲੈਂਦਾ ਹੈ ਤਾਂ ਮਾਂ ਦੇ ਹਿਰਦੇ ਵਿੱਚ ਵੀ ਬੱਚੇ ਲਈ ਅਸਾਧਾਰਨ ਪਿਆਰ ਉਮੜ ਆਉਂਦਾ ਹੈ ਅਤੇ ਇਸ ਤੀਬਰ ਮਾਂ ਪਿਆਰ ਦੇ ਵਲਵਲਿਆਂ ਦੇ ਉਛਾਲ ਵਿੱਚ ਮਾਂ ਦਾ ਸਾਰਾ ਆਪਾ ਜੁੱਸਾ ਪਿਘਲ ਕੇ ਉਬਲ ਕੇ ਉਸਦੀਆਂ ਅਸਾਧਾਰਨ ਹਰਕਤਾਂ ਵਿੱਚ ਜ਼ਾਹਰ ਆਉਂਦਾ ਹੈ ਅਤੇ ਉਹ ਬੱਚੇ ਨੂੰ ਅਨੋਖੇ ਢੰਗਾਂ ਨਾਲ ਲਾਡ ਕਰਦੀ, ਖਿਡਾਉਂਦੀ ਹੋਈ ਸੋਹਣੇ ਪਿਆਰ ਭਾਵਨਾ ਵਾਲੇ ਸ਼ਬਦਾਂ ਨਾਲ ਸੰਬੋਧਿਤ ਕਰਦੀ ਹੈ। ਉਸਦੇ ਡੂੰਘੇ ਪ੍ਰੇਮ ਭਰੇ ਹਿਰਦੇ ਵਿੱਚੋਂ ਬੱਚੇ ਲਈ ਅਨੇਕਾਂ ਸ਼ੁਭ ਇੱਛਾਵਾਂ ਅਤੇ ਅਸੀਸਾਂ ਸਹਿਜੇ ਹੀ ਫੁੱਟ ਨਿਕਲਦੀਆਂ ਹਨ ਅਤੇ ਫਿਰ ਮਾਂ ਦਾ ਖੂਨ ਅਤੇ ਉਸਦਾ ਸਾਰਾ ਜੁੱਸਾ ਪਿਆਰ ਨਿੱਘ ਨਾਲ ਪਿਘਲ ਕੇ ਦੁੱਧ ਦੇ ਰੂਪ ਵਿੱਚ ਬਦਲ ਕੇ ਉਸਦੀਆਂ ਛਾਤੀਆਂ ਵਿੱਚ ਭਰ ਕੇ ਉੱਛਲ ਕੇ ਵਗ ਟੁਰਦਾ ਹੈ। ਇਹ ਸਾਰੀ ਖੇਲ ਮਾਂ ਪਿਆਰ ਦੇ ਪ੍ਰੇਮ ਭਾਵਨਾ ਦੇ ਤੀਬਰ ਵੈਰਾਗ ਦੇ ਉਛਾਲ ਦਾ ਪ੍ਰਗਟਾਵਾ ਜਾਂ ਜਾਦੂ ਹੈ। ਇਸ ਤਰ੍ਹਾਂ ਇਹ ਗੈਰ ਮਾਮੂਲੀ ਕੁਦਰਤ ਦੇ ਤਰੰਗ ਜਾਂ ਉਛਾਲ ਕਈ ਵਾਰੀ ਸਾਧਾਰਨ ਕੁਦਰਤੀ ਨਿਯਮਾਂ ਤੋਂ ਬਾਹਰ ਉਭਰਦੇ ਹਨ। ਐਨ ਇਸੇ ਤਰ੍ਹਾਂ ਰੱਬ ਦੇ ਭਗਤ ਜਾਂ ਪਿਆਰੇ ਜਦ ਕਦੇ ਭੋਲੇ ਪਾਏ ਰੱਬੀ ਪਿਆਰ ਵਿੱਚ ਮਤਵਾਲੇ ਹੋ ਕੇ ਸ਼ਰਧਾ ਭਾਵਨੀ ਦੀ ਤੀਬਰਤਾ ਵਿੱਚ ਸਹਿਜ ਸੁਭਾਏ ਕੋਈ ਸ਼ਰਧਾ ਦੀ ਭੇਟਾ ਪੇਸ਼ ਕਰਦੇ ਹਨ ਤਾਂ ਮਾਂ ਦੀ ਤਰ੍ਹਾਂ ਆਪਣੇ ਪਿਆਰੇ ਭਗਤ ਦੇ ਅਨੋਖੇ ਭੋਲੇ ਪਾਏ ਪ੍ਰੇਮ ਭਾਵਨਾ ਦੇ ਜਵਾਬ ਵਿੱਚ ਪਰਮੇਸ਼ਰ ਵੀ ਆਪਣੇ ਪਿਆਰੇ ਭਗਤ 'ਤੇ ਰੀਝ ਕੇ ਉਛਲਦਾ ਹੈ ਤਾਂ ਆਪਣੇ ਦਰੋਂ ਕਰੋਂ ਇਲਾਹੀ ਦਾਤਾਂ ਨਾਮ ਪਿਰਮ ਪਿਆਲਾ ਅਤੇ ਸੇਵਾ ਆਦਿ ਹੋਰ ਅਨੇਕਾਂ ਮੂੰਹ ਮੰਗੀਆਂ ਦਾਤਾਂ ਦੇ ਗੱਫੇ ਬਖਸ਼ਦਾ ਹੈ ਜਿਸ ਨੂੰ ਗੁਰਬਾਣੀ ਵਿੱਚ ਗੁਰਪ੍ਰਸਾਦ ਅਥਵਾ ਨਦਰ ਕਰਮ ਕਿਹਾ ਗਿਆ ਹੈ ਅਤੇ ਜਿਸ ਦੀਆਂ ਸਿੱਖਾਂ ਦੇ ਧਾਰਮਿਕ ਇਤਿਹਾਸ ਵਿੱਚ ਅਨੇਕਾਂ ਮਿਸਾਲਾਂ ਮਿਲਦੀਆਂ ਹਨ। ਇਹ ਵੀ ਗੁਰਪ੍ਰਸਾਦ ਹੈ ਕਿ ਜਦੋਂ ਕੋਈ ਭੋਲੇ ਪਾਏ ਕੋਈ ਪਿਆਰ ਦੀ ਤੀਬਰਤਾ ਵਿੱਚ ਸ਼ਰਧਾ ਭਾਵਨੀ ਦੀ ਅਮਿਤ ਲਹਿਰ ਵਿੱਚ ਕੋਈ ਵੀ ਛੋਟੀ ਜਿਹੀ ਵੀ ਭੇਟਾ ਪੇਸ਼ ਕਰਦਾ ਹੈ ਪਰਮਾਤਮਾ ਨੂੰ ਜਾਂ ਆਪਣੇ ਗੁਰੂ ਨੂੰ ਤਾਂ ਸਤਿਗੁਰੂ ਉਸ 'ਤੇ ਰੀਝ ਕੇ ਉਸ ਨੂੰ ਪ੍ਰੇਮ ਨਾਮ ਨਦਰ ਕਰਮ ਹੋਰ ਸੇਵਾ ਦੀ ਅਮੋਲਕ ਦਾਤਾਂ ਪ੍ਰਦਾਨ ਕਰਦਾ ਹੈ। ਇਸ ਨੂੰ ਵੀ ਗੁਰਪ੍ਰਸਾਦ ਕਿਹਾ ਗਿਆ ਹੈ ਜਿਸ ਦੀਆਂ ਸਿੱਖ ਇਤਿਹਾਸ ਵਿੱਚ ਬੇਅੰਤ ਮਿਸਾਲਾਂ ਹਨ ਕਿ ਕਿਤਨੇ ਛੋਟੇ ਛੋਟੇ ਤੋਹਫ਼ਿਆਂ 'ਤੇ ਰੀਝ ਕੇ ਸਤਿਗੁਰਾਂ ਨੇ ਬਖਸ਼ਿਸ਼ਾਂ ਕੀਤੀਆਂ। ਭਾਵਨੀ ਭਗਤ ਪਾਏ ਕੌਡੀ ਅਗਰ ਭਾਗ ਰਾਖੈ ਤਾਂ ਇਹ ਗੁਰਸਰਬ ਨਿਦਾਨ ਜਾਨ ਦੇਤ ਹੈ। ਇੱਕ ਹੋਰ ਸਰੂਪ ਗੁਰਪ੍ਰਸਾਦ ਦਾ ਇੱਥੇ ਇੱਕ ਹੋਰ ਜ਼ਰੂਰੀ ਨੁਕਤਾ ਸਮਝਣ ਦੀ ਲੋੜ ਹੈ ਕਿ ਬੱਚੇ ਲਈ ਪਿਆਰ ਦੀ ਭਾਵਨਾ ਦੁਨਿਆਵੀ ਮਾਂ ਦੇ ਤਨ ਮਨ ਵਿੱਚ ਰਚੀ ਆਉਂਦੀ ਹੈ ਅਤੇ ਉਸਦੇ ਹਰ ਕਿਸਮ ਦੇ ਖਿਆਲਾਂ ਸੋਚਣੀ ਅਤੇ ਕਾਰਜਾਂ ਵਿੱਚ ਉਸਦੀ ਇਹ ਪਿਆਰ ਭਾਵਨਾ ਆਪ ਮੁਹਾਰੇ ਉਪਜਦੀ ਅਤੇ ਰੁਮਕਦੀ ਹੋਈ ਸਹਿਜ ਸੁਭਾਅ ਹੀ ਹਰਕਤ ਵਿੱਚ ਆਉਂਦੀ ਹੈ। ਇਸੇ ਤਰ੍ਹਾਂ ਪਿਆਰ ਰੋਂ ਜਾਂ ਬਖਸ਼ਿਸ਼ ਜਾਂ ਗੁਰਪ੍ਰਸਾਦ ਸਦੀਵੀ ਅਟੁੱਟ ਅਮੁੱਕ ਅਤੇ ਲਗਾਤਾਰੀ ਹੈ ਜੋ ਇਲਾਹੀ ਮਾਤਾ ਪਿਤਾ ਦੀ ਹੋਂਦ ਵਿੱਚੋਂ ਉਮੜ ਕੇ ਉਛਲ ਕੇ ਅਤੇ ਪ੍ਰਕਾਸ਼ ਹੋ ਕੇ ਕਾਇਨਾਤ ਦੀ ਹਰ ਸ਼ੈ ਦੇ ਜ਼ਰੇ ਜ਼ਰੇ ਵਿੱਚ ਪ੍ਰਵੇਸ਼ ਅਤੇ ਪ੍ਰਵਿਰਤ ਹੋ ਕੇ ਸਗਲ ਜੀਆਂ ਨੂੰ ਜੀਦਾਨ ਦਿੰਦਾ ਹੈ। ਇਸ ਲਗਾਤਾਰ ਪ੍ਰੇਮ ਰੋਹ ਦੇ ਵੇਗ ਦਾ ਨਾਮ ਹੀ ਗੁਰਪ੍ਰਸਾਦ ਹੈ। ਧਿਆਨ ਦੇਣਾ ਜੀ, ਜਿਵੇਂ ਮਾਂ ਪਿਆਰ ਦੇ ਅੰਦਰ ਇਹ ਜਿਹੜੀ ਪਿਆਰ ਭਾਵਨਾ ਜਦੋਂ ਉਪਜਦੀ ਹੈ ਲਗਾਤਾਰ ਹੀ ਰਹਿੰਦੀ ਹੈ ਅਤੇ ਉਸਦੀ ਹਰ ਹਰਕਤ ਵਿੱਚ ਪ੍ਰਗਟ ਆਉਂਦੀ ਹੈ ਬੱਚੇ ਦੀ ਭਲਾਈ ਲਈ। ਕਦੀ ਕਦੀ ਬੱਚੇ ਨੂੰ ਉਸਨੂੰ ਗੁੱਸੇ ਕਰਨਾ ਪੈਂਦਾ ਹੈ, ਮਾਰਨਾ ਵੀ ਪੈਂਦਾ ਹੈ, ਪਰ ਉਸ ਵਿੱਚ ਵੀ ਉਹੀ ਉਹ ਪਿਆਰ ਹੈ। ਇਸੇ ਤਰ੍ਹਾਂ ਪਰਮਾਤਮਾ ਦੇ ਅੰਦਰ ਜੋ ਸਾਡੇ ਪ੍ਰਤੀ ਪ੍ਰੇਮ ਭਾਵਨਾ ਹੈ ਇਹ ਲਗਾਤਾਰ ਹੀ ਹੈ, ਭਾਵੇਂ ਉਹ ਸਜ਼ਾ ਦੇ ਰੂਪ ਵਿੱਚ ਹੋਵੇ, ਭਾਵੇਂ ਉਹ ਦੁੱਖ ਤਕਲੀਫਾਂ ਦੇ ਰੂਪ ਵਿੱਚ ਹੋਵੇ, ਕਿਉਂਕਿ ਇਹ ਸਾਡਾ ਸੁਧਾਰ ਹੈ ਉਸ ਵਿੱਚ। ਸੋ ਹਰ ਸਰੂਪ ਵਿੱਚ ਭਾਵੇਂ ਲਾਡ ਲਡਾਉਣ ਦੇ ਰੂਪ ਵਿੱਚ ਹੋਵੇ, ਸੋ ਇਹ ਲਗਾਤਾਰੀ ਪ੍ਰੇਮ ਰੋਂ ਜੋ ਹੈ ਇਹ ਵੀ ਗੁਰਪ੍ਰਸਾਦ ਹੈ। ਇਸ ਦੀ ਰਵਾਨਗੀ ਨੂੰ ਵੀ ਗੁਰਬਾਣੀ ਵਿੱਚ ਹੁਕਮ ਕਿਹਾ ਗਿਆ ਹੈ। ਪਰ ਇੱਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਸਾਡੇ ਆਸੇ ਪਾਸੇ ਇਹ ਜੀਵ ਜੰਤੂ ਮਨੁੱਖ, ਇਹ ਖਾਣਾ ਪੀਣਾ, ਇਹ ਅਨਾਜ, ਇਹ ਧਰਤੀ, ਹਵਾ, ਆਕਾਸ਼, ਅੱਗ, ਪਾਣੀ, ਇਹ ਸਭ ਕੁਝ ਗੁਰਪ੍ਰਸਾਦ ਵਰਤ ਰਿਹਾ ਹੈ, ਪਰ ਅਸੀਂ ਇਸ ਤੋਂ ਵਾਂਝੇ ਕਿਉਂ ਹਾਂ? ਇੱਥੇ ਦੱਸਿਆ ਗਿਆ ਹੈ ਇਸ ਇਲਾਹੀ ਜੀਵਨ ਰੋਣ ਦੀ ਚਾਲ ਜੀਵ ਵਿੱਚ ਉਹਨਾਂ ਚਿਰ ਵਗਦੀ ਰਹਿੰਦੀ ਹੈ ਜਿੰਨਾ ਚਿਰ ਤੱਕ ਜੀਵ ਆਪ ਇਸ ਰਵਾਨਗੀ ਵਿੱਚ ਸਿਆਣਪ ਅਥਵਾ ਹੋਮੇ ਦੁਆਰਾ ਕੋਈ ਵਿਘਨ ਨਾ ਪਾਵੇ। ਸੂਰਜ ਦੀ ਧੁੱਪ ਤੋਂ ਅਸੀਂ ਉਹਨਾਂ ਚਿਰ ਨਿਘ ਲੈ ਸਕਦੇ ਹਾਂ ਜਦ ਤੱਕ ਸੂਰਜ ਦੀ ਹੋਣ ਤੋਂ ਓਹਲੇ ਨਾ ਹੋਈਏ। ਜੇਕਰ ਅਸੀਂ ਸੁਖਦਾਈ ਧੁੱਪ ਤੋਂ ਵਾਂਝੇ ਆਉਂਦੇ ਹਾਂ ਤਾਂ ਇਸ ਵਿੱਚ ਸਾਡੀ ਆਪਣੀ ਅਣਗਹਿਲੀ ਹੈ, ਨਾ ਕਿ ਸੂਰਜ ਦੀ। ਜਦ ਜੀਵ ਪਰਮੇਸ਼ੁਰ ਨੂੰ ਭੁੱਲ ਕੇ ਬੇਮੁੱਖ ਹੋ ਜਾਂਦੇ ਹਨ ਤਾਂ ਇਲਾਹੀ ਬਖਸ਼ਿਸ਼ ਜਾਂ ਗੁਰਪ੍ਰਸਾਦ ਦੀ ਰਵਾਨਗੀ ਵਿੱਚ ਵਿਘਨ ਪੈ ਜਾਂਦਾ ਹੈ ਅਤੇ ਜੀਵ ਇਲਾਹੀ ਬਖਸ਼ਿਸ਼ ਤੋਂ ਵਾਂਝਿਆ ਹੋ ਜਾਂਦਾ ਹੈ ਅਤੇ ਆਪ ਉਧਰੇ ਜਾਂ ਭੁੱਲੇ ਹੋਏ ਬੱਚੇ ਵਾਂਗ ਗੁਰਪ੍ਰਸਾਦ ਦੀ ਫੁਹਾਰ ਦੀ ਠੰਡਕ ਤੋਂ ਸਖਣੇ ਹੋ ਕੇ ਮਾਇਆ ਦੇ ਅਧੀਨ ਜੋ ਮੈਂ ਕੀਆ ਸੋ ਮੈਂ ਪਾਇਆ ਅਨੁਸਾਰ ਕਰਮ ਕਰਦਾ ਅਤੇ ਨਤੀਜੇ ਭੁਗਤਦਾ ਹੈ। ਇੱਥੇ ਸਾਰੀ ਗੱਲ ਦਾ ਨਿਬੇੜ ਸਾਡੀ ਭੁੱਲ ਵਿੱਚ ਜਾਂ ਸਾਡੀ ਯਾਦ ਵਿੱਚ ਹੈ। ਜਦੋਂ ਅਸੀਂ ਆਪਣੀ ਇਲਾਹੀ ਮਾਤਾ ਨੂੰ ਭੁੱਲ ਜਾਂਦੇ ਹਾਂ ਤਾਂ ਅਸੀਂ ਆਪ ਹੀ ਗੁਰਪ੍ਰਸਾਦ ਦੀ ਰਵਾਨਗੀ ਵਿੱਚ ਵਿਘਨ ਪਾ ਦਿੰਦੇ ਹਾਂ ਅਤੇ ਗੁਰਪ੍ਰਸਾਦ ਤੋਂ ਆਪਣੇ ਆਪ ਹੀ ਸਖਣੇ ਹੋ ਜਾਂਦੇ ਹਾਂ। ਜੇ ਫਿਰ ਅਸੀਂ ਭੁੱਲ ਵਿੱਚੋਂ ਨਿਕਲ ਕੇ ਇਲਾਹੀ ਮਾਤਾ ਦੀ ਯਾਦ ਜਾਂ ਸਿਮਰਨ ਵਿੱਚ ਲੱਗ ਜਾਈਏ ਤਾਂ ਸਾਡੇ ਮਨ ਦੀ ਡੋਰ ਇਲਾਹੀ ਰਵਾਨਗੀ ਨਾਲ ਜੁੜ ਜਾਏਗੀ ਅਤੇ ਅਸੀਂ ਮੁੜ ਗੁਰਪ੍ਰਸਾਦ ਦੀ ਛਤਰ ਛਾਇਆ ਹੇਠ ਇਲਾਹੀ ਪਿਆਰ ਮਾਣ ਸਕਾਂਗੇ। ਦੁੱਖ ਤਦੇ ਜਾਂ ਵਿਸਰ ਜਾਵੇ, ਭੁੱਖ ਵਿਆਪੈ ਬਹੁ ਬਿਤਾਵੇ, ਤੁਧ ਚਿਤ ਆਏ ਮਹਾਂ ਆਨੰਦਾ, ਜਿਸ ਵਿਸਰੈ ਸੋ ਮਰ ਜਾਏ, ਦੁੱਖ ਤਦੇ ਜਦ ਵਿਸਰੈ ਸੁਖ ਪ੍ਰਭ ਚਿਤ ਆਏ। ਹਾਂਜੀ, ਕਿਉਂ ਅਸੀਂ ਗੁਰਪ੍ਰਸਾਦ ਦੀ ਠੰਡਕ ਤੋਂ ਵਾਂਝੇ ਰਹਿੰਦੇ ਹਾਂ? ਕਿਉਂਕਿ ਅਸੀਂ ਭੁੱਲ ਵਿੱਚ ਹਾਂ। ਜਿਵੇਂ ਕੋਈ ਅਸੀਂ ਫਲ ਫਰੂਟ ਖਾਂਦੇ ਹਾਂ, ਜਾਂ ਮਸਲਾਂ ਅੰਬ ਖਾ ਲਿਆ, ਅੰਬ ਦੇ ਰਸ ਨੂੰ ਤਾਂ ਮਾਣ ਲਿਆ, ਪਰ ਉਸ ਰਸ ਦੇ ਪਿੱਛੇ ਜੋ ਪਰਮਾਤਮਾ ਦਾ ਗੁਰਪ੍ਰਸਾਦ ਹੈ, ਜੋ ਅੰਬ ਦੇ ਰਸ ਤੋਂ ਕਈ ਗੁਣਾ ਵਧੀਕ ਸਵਾਦਲਾ ਹੈ, ਉਸ ਗੁਰਪ੍ਰਸਾਦ ਦੀ ਠੰਡਕ ਨੂੰ ਕਿਉਂ ਨਹੀਂ ਮਾਣਦੇ? ਕਿਉਂਕਿ ਭੁੱਲ ਵਿੱਚ ਹਾਂ। ਸੋ ਜੇ ਗੁਰਪ੍ਰਸਾਦ ਨੂੰ ਮਾਣਨਾ ਹੈ ਤਾਂ ਭੁੱਲ ਵਿੱਚੋਂ ਨਿਕਲ ਕੇ ਯਾਦ ਵਿੱਚ ਆਉਣਾ ਪਏਗਾ। ਇਸੇ ਕਰਕੇ ਸੁਖਮਨੀ ਸਾਹਿਬ ਵਿੱਚ ਪੰਜਵੇਂ ਪਾਤਸ਼ਾਹ ਨੇ ਹਰ ਇੱਕ ਦਾਤ ਦੇ ਨਾਲ ਉਸਦੀ ਯਾਦ ਜੋੜ ਦਿੱਤੀ ਕਿ ਜਗਿਆਸੂ ਜਦੋਂ ਉਸਦੀ ਦਾਤਾਂ ਨੂੰ ਮਾਣੇ ਤਾਂ ਉਸ ਦਾਤੇ ਨੂੰ ਵੀ ਯਾਦ ਕਰੇ, ਕਿਉਂਕਿ ਦਾਤਾਂ ਤੋਂ ਵੱਧ ਸਵਾਦਲਾ ਉਸਦੀ ਦਾਤੇ ਦਾ ਜਿਹੜਾ ਗੁਰਪ੍ਰਸਾਦ ਹੈ। ਸੋ ਕੀ ਲਿਖਿਆ ਹੈ? ਜੈ ਪ੍ਰਸਾਦ ਛੱਤੀ ਅੰਮ੍ਰਿਤ ਖਾਏ, ਤਿਸ ਠਾਕੁਰ ਕੋ ਰਖ ਮਨ ਮਾਹੇ। ਜੈ ਪ੍ਰਸਾਦ ਵਸੈ ਸੁਖ ਮੰਦਰ, ਤਿਸੈ ਧਿਆਏ ਸਦਾ ਮਨ ਅੰਦਰ। ਜੈ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਐ ਧਿਆਵਨ ਜੋਗ। ਜੈ ਪ੍ਰਸਾਦ ਆਰੋਗ ਕੰਚਨ ਦੇਹੀ, ਲਿਵ ਲਾਵੋ ਤਿਸ ਰਾਮ ਸਨੇਹੀ। ਜੈ ਪ੍ਰਸਾਦ ਤੇਰੇ ਸਗਲ ਛਿਦਰ ਟਾਕੇ, ਮਨ ਸ਼ਰਨੀ ਪਰ ਠਾਕੁਰ ਪ੍ਰਭ ਤਾਂਕੇ। ਜੈ ਪ੍ਰਸਾਦ ਆਭੂਖਨ ਪਹਿਰੀ ਜੈ, ਮਨ ਤਿਸ ਸਿਮਰਤ ਕਿਉਂ ਆਲਸ ਕੀ ਜੈ। ਜੈ ਪ੍ਰਸਾਦ ਬਾਗ ਮਿਲਕ ਤਨਾ, ਰਾਗ ਪਰੋਏ ਪ੍ਰਭ ਆਪਣੇ ਮਨਾ। ਜੈ ਪ੍ਰਸਾਦ ਤੇਰਾ ਸੁੰਦਰ ਰੂਪ, ਸੋ ਪ੍ਰਭ ਸਿਮਰੋ ਸਦਾ ਅਨੂਪ। ਜੈ ਪ੍ਰਸਾਦ ਤੇਰੇ ਕਾਰਜ ਪੂਰੇ, ਤਿਸੈ ਜਾਨ ਮਨ ਸਦਾ ਹਜੂਰੇ। ਪਾਓ ਹਰ ਇੱਕ ਦਾਤ ਨੂੰ ਮਾਣਦਿਆਂ ਉਸਨੂੰ ਯਾਦ ਕਰਨਾ। ਪਰ ਇਹਨਾਂ ਤੋਂ ਇਲਾਵਾ ਇੱਕ ਗੁਰਪ੍ਰਸਾਦ ਦਾ ਸਰੂਪ ਹੋਰ ਵੀ ਹੈ। ਉਹ ਕੀ ਹੈ? 84 ਲੱਖ ਜੂਨਾਂ ਵਿੱਚੋਂ ਕੇਵਲ ਬੰਦੇ ਨੂੰ ਹੀ ਤੀਖਣ ਬੁੱਧੀ ਬਖਸ਼ੀ ਹੈ, ਜਦਕਿ ਬਾਕੀ ਜੂਨਾਂ ਨੂੰ ਕੇਵਲ ਇੰਨੀ ਬੁੱਧੀ ਬਖਸ਼ੀ ਹੈ ਜਿਸ ਨਾਲ ਉਹ ਆਪਣਾ ਜੀਵਨ ਨਿਰਵਾਹ ਕਰ ਸਕਣ। ਪਰ ਬਾਕੀ ਸਾਰੀਆਂ ਜੂਨਾਂ ਦਾ ਸਿਰਤਾਜ ਹੋਣ ਕਰਕੇ ਮਨੁੱਖ ਨੂੰ ਪਰਮੇਸ਼ਰ ਨੇ ਅਤਿਅੰਤ ਤੀਖਣ ਬੁੱਧੀ ਬਖਸ਼ੀ ਹੈ, ਜਿਸ ਨਾਲ ਇਹ ਅਨੇਕਾਂ ਉਕਤੀਆਂ ਜੁਗਤੀਆਂ, ਏਹੜ ਤੇਹੜ ਸਿਆਣਪਾਂ ਚਲਾਕੀਆਂ ਘੋਟ ਘੋਟ ਕੇ ਆਪਣੇ ਕਰਤੇ ਇਲਾਹੀ ਮਾਤਾ ਪਿਤਾ ਪਰਮੇਸ਼ਰ ਦੀ ਹੋਣ ਨੂੰ ਹੀ ਭੁੱਲ ਕੇ ਬੇਮੁੱਖ ਹੋ ਜਾਂਦਾ ਹੈ ਤੇ ਇਲਾਹੀ ਹੁਕਮ ਤੋਂ ਅਣਜਾਣ ਹੋ ਕੇ ਤ੍ਰੈ ਗੁਣਾਂ ਦੇ ਅਸੂਲ ਅਧੀਨ ਕਰਮ ਕਰਦਾ ਤੇ ਨਤੀਜੇ ਭੁਗਤਦਾ ਹੈ। ਸੋ ਬਾਕੀ 84 ਲੱਖ ਜੂਨਾਂ ਵਿੱਚ ਸੀਮਤ ਬੁੱਧੀ ਹੋਣ ਕਰਕੇ ਉਹ ਨਾਲ ਲਿਖੇ ਹੋਏ ਹੁਕਮ ਦੀ ਰਜ਼ਾ ਵਿੱਚ ਸਹਿਜੇ ਤੇ ਅਪੋਲ ਹੀ ਵਿਚਰਦੇ ਤੇ ਜੀਵਨ ਬਤੀਤ ਕਰਦੇ ਹਨ। ਇਸ ਲਈ ਉਹਨਾਂ ਦਾ ਵਿਕਾਸ ਸਹਿਜੇ ਹੀ ਹੋ ਰਿਹਾ ਹੈ। ਇਸੇ ਕਰਕੇ ਗੁਰੂ ਬਾਬੇ ਨੇ ਮਨੁੱਖੀ ਜੀਵਾਂ ਨੂੰ ਇਹ ਉਪਦੇਸ਼ ਦਿੱਤੇ ਹਨ, ਛੋੜ ਸਗਲ ਸਿਆਣਪਾਂ ਸਾਚ ਸ਼ਬਦ ਲਿ ਬੁਲਾਏ, ਤਜੋ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਏ, ਗੁਰ ਕੀ ਮਤ ਤੂੰ ਲੇ ਇਆਂ ਨੇ, ਭਗਤ ਬਿਨਾਂ ਬੋ ਡੂਬੇ ਸਿਆਣੇ। ਏਹੜ ਤੇਹੜ ਛੜ ਤੂੰ ਗੁਰ ਕਾ ਸ਼ਬਦ ਪਛਾਣ, ਮਨ ਸਿਆਣਪ ਛੋੜੀਐ ਗੁਰ ਕਾ ਸ਼ਬਦ ਸੰਭਾਲੇ। ਸੋ ਸਾਡੇ ਇਲਾਹੀ ਮਾਤਾ ਪਿਤਾ ਨੂੰ ਗਿਆਨ ਸੀ ਕਿ ਇਨਸਾਨ ਆਪਣੀ ਹੋਮੇ ਦੇ ਅਧੀਨ ਹੋ ਕੇ ਆਪਣੀ ਤੀਖਣ ਬੁੱਧੀ ਦੁਆਰਾ ਆਪਣੀਆਂ ਉਕਤੀਆਂ ਜੁਗਤੀਆਂ ਤੇ ਸਿਆਣਪਾਂ ਨਾਲ ਆਪਣੇ ਦਾਤੇ ਪਰਮੇਸ਼ਰ ਨੂੰ ਭੁੱਲ ਸਕਦਾ ਹੈ। ਇਸ ਲਈ ਆਦਿ ਤੋਂ ਹੀ ਪਰਮੇਸ਼ਰ ਨੇ ਸਾਨੂੰ ਬੇਮੁੱਖਾਂ ਨੂੰ ਭੁੱਲ ਵਿੱਚੋਂ ਕੱਢ ਕੇ ਯਾਦ ਵਿੱਚ ਜਾਂ ਗੁਰਪ੍ਰਸਾਦ ਦੀ ਨਿੱਘੀ ਤੇ ਸੁਖਦਾਈ ਛਤਰ ਛਾਇਆ ਹੇਠ ਮੁੜ ਲਿਆਉਣ ਲਈ ਤੁਰੋਂ ਗੁਰੂ ਪੈਗੰਬਰ ਪੀਰ ਫਕੀਰ ਸਾਧ ਸੰਤ ਮਹਾਂਪੁਰਖ ਗੁਰਮੁਖ ਪਿਆਰੇ ਲੋੜ ਅਨੁਸਾਰ ਸੰਸਾਰ ਤੇ ਭੇਜੇ ਤੇ ਉਹਨਾਂ ਨੇ ਵਕਤ ਦੇ ਹਾਲਾਤ ਅਨੁਸਾਰ ਜੀਵਾਂ ਨੂੰ ਪਰਮਾਰਥ ਵੱਲ ਲਾਉਣ ਲਈ ਆਤਮਕ ਉਪਦੇਸ਼ ਦਿੱਤੇ। ਸਾਧ ਪਠਾਏ ਆਪ ਹਰ ਹਮ ਤੁਮ ਤੇ ਨਾ ਹੀ ਦੂਰ, ਸਾਧ ਰੂਪ ਆਪਣਾ ਤਨ ਤਾਰਿਆ ਮਹਾਂ ਅਗਨ ਤੇ ਆਪ ਉਬਾਰਿਆ। ਉੱਪਰਲੀ ਵਿਚਾਰ ਤੋਂ ਇਹ ਸਿੱਧ ਹੁੰਦਾ ਹੈ ਕਿ ਕਾਇਨਾਤ ਰਚਣ ਵੇਲੇ ਅਕਾਲ ਪੁਰਖ ਨੇ ਇੱਕੋ ਵਾਰੀ ਆਪਣੇ ਕੁਆਵ ਦੁਆਰਾ ਸਭ ਕੁਝ ਬਣਾ ਤਰਿਆ ਤੇ ਇਸ ਵਿੱਚ ਆਪਣੀ ਜੋਤ ਰੱਖ ਕੇ ਇਸ ਨੂੰ ਚਲਾਉਣ ਲਈ ਹੁਕਮ ਦੁਆਰੇ ਸਾਰੇ ਪ੍ਰਬੰਧ ਕਰ ਦਿੱਤੇ। ਇਹ ਸਭ ਕੁਝ ਪ੍ਰੇਮ ਪੁਰਖ ਅਕਾਲ ਪੁਰਖ ਦੀ ਬਖਸ਼ਿਸ਼ ਤੇ ਗੁਰਪ੍ਰਸਾਦ ਦਾ ਸਦੀਵੀ ਪ੍ਰਤੀਕ ਹੈ। ਹਾਂਜੀ, ਪਰਮਾਤਮਾ ਨੂੰ ਪਤਾ ਸੀ ਕਿ ਜਿਹੜੇ ਜੀਵ ਹਨ ਆਪਣੀ ਸਿਆਣਪ ਆਪਣੀ ਬੁੱਧੀ ਦੀ ਗਲਤ ਵਰਤੋਂ ਕਰਨਗੇ ਤੇ ਉਹ ਦਾਤੇ ਨੂੰ ਭੁੱਲ ਜਾਣਗੇ, ਗੁਰਪ੍ਰਸਾਦ ਤੋਂ ਸਖੜੇ ਹੋ ਜਾਣਗੇ। ਸੋ ਸਾਨੂੰ ਗੁਰਪ੍ਰਸਾਦ ਦੀ ਠੰਡਕ ਵਿੱਚ ਲਿਆਉਣ ਲਈ ਭੁੱਲ ਤੋਂ ਯਾਦ ਵਿੱਚ ਲਿਆਉਣ ਲਈ, ਆਪਣੀ ਨਿੱਘਾ ਪਿਆਰ ਬਖਸ਼ਣ ਲਈ ਉਹਨਾਂ ਨੇ ਫਿਰ ਇਸ ਮਹਾਂਪੁਰਖਾਂ ਨੂੰ, ਸਾਧਾਂ ਸੰਤਾਂ ਨੂੰ ਪਰਮਾਤਮਾ ਨੇ ਆਪਣੇ ਕੁਆਉ ਦੁਆਰਾ ਇਸ ਸੰਸਾਰ ਵਿੱਚ ਭੇਜਿਆ। ਸੋ ਇਹ ਜਿਹੜਾ ਮਹਾਂਪੁਰਖਾਂ ਦਾ ਆਉਣਾ ਹੈ, ਇਹ ਉਹਨਾਂ ਦੀ ਜਿਹੜੀ ਸੰਗਤ ਹੈ, ਇਹ ਵੀ ਗੁਰਪ੍ਰਸਾਦ ਹੈ। ਇਸੇ ਤਰ੍ਹਾਂ ਸਦਬਖਸ਼ਣ ਸਦਾ ਮਿਹਰਬਾਨਾ ਸਭਨਾ ਦੇ ਆਧਾਰੀ, ਗੁਰਬਾਣੀ ਵਿੱਚ ਪਰਮਾਤਮਾ ਨੂੰ ਕਿਹਾ ਗਿਆ ਹੈ। ਇਸੇ ਤਰ੍ਹਾਂ ਗੁਰਬਾਣੀ ਵੀ ਤੋਰੋਂ ਪਰਮੇਸ਼ਰ ਦੀ ਬਖਸ਼ਿਸ਼ ਜਾਂ ਸਤਿਗੁਰ ਪ੍ਰਸਾਦ ਜਾਂ ਆਤਮਕ ਦੇਣ ਹੈ, ਕਿਉਂਕਿ ਇਹ ਵੀ ਸਾਨੂੰ ਪਰਮਾਤਮਾ ਵੱਲ ਆਪਣੇ ਅਸਲੇ ਵੱਲ ਪ੍ਰੇਰਦੀ ਹੈ। ਸੋ ਜਿੱਥੇ ਮਹਾਂਪੁਰਖ ਉਹਨਾਂ ਦੀ ਸੰਗਤ ਗੁਰਪ੍ਰਸਾਦ ਹੈ, ਉੱਥੇ ਗੁਰਬਾਣੀ ਵੀ ਗੁਰਪ੍ਰਸਾਦ ਹੈ, ਪਰ ਇਹ ਆਤਮਕ ਦੇਣ ਹੈ। ਪਰਮੇਸ਼ਰ ਅਥਵਾ ਸਾਡੀ ਇਲਾਹੀ ਮਾਤਾ ਦੇ ਹਿਰਦੇ ਵਿੱਚ ਆਪਣੇ ਅੰਸ਼ ਲਈ ਅਤਿਅੰਤ ਪਿਆਰ ਭਾਵਨਾ ਹੈ, ਇਸ ਲਈ ਬਾਣੀ ਵਿੱਚ ਅਕਾਲ ਪੁਰਖ ਨੂੰ ਪ੍ਰੀਤਮ, ਅਤ ਪ੍ਰੀਤਮ, ਪ੍ਰੇਮ ਪੁਰਖ ਆਦਿ ਸ਼ਬਦਾਂ ਨਾਲ ਸੰਬੋਧਿਤ ਕੀਤਾ ਗਿਆ ਹੈ। ਇਹ ਸਭ ਕੁਝ ਪ੍ਰੇਮ ਪੁਰਖ, ਅਕਾਲ ਪੁਰਖ ਦੀ ਬਖਸ਼ਿਸ਼ ਅਤੇ ਗੁਰਪ੍ਰਸਾਦ ਦਾ ਸਦੀਵੀ ਪ੍ਰਤੀਕ ਹੈ, ਕਿਉਂਕਿ ਹਰ ਪ੍ਰਸਾਦ, ਹਰ ਗੁਰਪ੍ਰਸਾਦ ਦਾ ਜ਼ਿਕਰ ਕਰਨ ਤੋਂ ਬਾਅਦ ਗੁਰਮੁਖ ਪਿਆਰਿਆਂ ਨੇ ਇਸ ਗੱਲ ਦਾ ਜ਼ਰੂਰ ਜ਼ਿਕਰ ਕੀਤਾ ਹੈ ਕਿ ਪਰਮਾਤਮਾ ਦੇ ਪ੍ਰੇਮ ਦਾ ਹੀ ਸਾਰਾ ਕੁਝ ਪ੍ਰਤੀਕ ਹੈ, ਕਿ ਸਾਨੂੰ ਉਸਦੀ ਪ੍ਰੇਮ ਭਾਵਨਾ ਯਾਦ ਰਹੇ। ਅਤ ਪ੍ਰੀਤਮ ਮਨਮੋਹਨਾ ਘਟ ਸੋਹਨਾ ਪ੍ਰਾਣ ਆਧਾਰਾ ਰਾਮ, ਤੂੰ ਪ੍ਰੀਤਮ ਤੂੰ ਪ੍ਰਾਣ ਆਧਾਰੇ, ਤੁਮ ਹੀ ਪੇਖ ਪੇਖ ਮਨ ਵਿਕਸਾਰੇ। ਮਿਹਰ, ਬਖਸ਼ਿਸ਼, ਪ੍ਰਸਾਦ, ਗੁਰਪ੍ਰਸਾਦ ਦੀਆਂ ਭਾਵਨਾਵਾਂ ਇਸੇ ਇਲਾਹੀ ਪ੍ਰੀਤ ਪਿਆਰ ਦੇ ਰੰਗ ਅਤੇ ਅੰਗ ਹਨ। ਇਸ ਤੋਂ ਇਲਾਵਾ ਇੱਕ ਹੋਰ ਵੀ ਗੁਰਪ੍ਰਸਾਦ ਦਾ ਸਰੂਪ ਹੈ, ਉਹ ਕੀ ਹੈ ਕਿ ਦੁਨਿਆਵੀ ਮਾਂ ਦੇ ਹਿਰਦੇ ਵਿੱਚ ਆਪਣੇ ਬੱਚੇ, ਆਪਣੇ ਜਾਏ ਬੱਚੇ ਲਈ ਅਥਾਹ ਪਿਆਰ ਆਉਂਦਾ ਹੈ, ਅਤੇ ਉਹ ਆਪਣੇ ਬੱਚੇ ਦੇ ਵਿਛੋੜੇ ਨੂੰ ਸਹਿ ਨਹੀਂ ਸਕਦੀ, ਅਤੇ ਭੁੱਲੇ ਜਾਂ ਵਿਛੜੇ ਹੋਏ ਬੱਚੇ ਦੀ ਸੂਹ ਲੈਂਦੀ ਰਹਿੰਦੀ ਹੈ, ਅਤੇ ਉਸਨੂੰ ਮੁੜ ਆਪਣੇ ਗੱਲ ਲਾ ਕੇ ਆਪਣੀ ਗੋਦ ਦਾ ਨਿੱਘਾ ਨਿੱਘ ਅਤੇ ਮਾਂ ਪਿਆਰ ਦਾ ਸੁੱਖ ਦੇਣ ਲਈ ਲੋਚਦੀ ਅਤੇ ਤਾਂਘਦੀ ਰਹਿੰਦੀ ਹੈ, ਅਤੇ ਆਪਣੇ ਬੱਚੇ ਵੱਲ ਸੁਨੇਹੜੇ ਭੇਜ ਭੇਜ ਕੇ ਉਸਨੂੰ ਮੁੜ ਆਪਣੇ ਵੱਲ ਪ੍ਰੇਰਦੀ ਅਤੇ ਖਿੱਚਦੀ ਰਹਿੰਦੀ ਹੈ। ਇਸੇ ਤਰ੍ਹਾਂ ਹੀ ਸਾਡੀ ਇਲਾਹੀ ਮਾਤਾ ਪਰਮੇਸ਼ਰ ਵੀ ਆਪਣੇ ਉਮਤ ਦੇ ਵਿਛੋੜੇ ਨੂੰ ਸਹਾਰ ਨਹੀਂ ਸਕਦੀ, ਇਸ ਲਈ ਸਾਰੀ ਕਾਇਨਾਤ ਦੇ ਅੰਤਰੀਵ ਜੀਵਨ ਦੀ ਰਵਾਨਗੀ ਵਿੱਚ ਆਪਣੇ ਪਿਆਰ ਦੀ ਖਿੱਚ ਤਾਰ ਨੂੰ ਪ੍ਰਵੇਸ਼ ਕਰ ਦਿੰਦੀ ਹੈ। ਇਹ ਇਲਾਹੀ ਪਿਆਰ ਦੀ ਖਿੱਚ ਜਾਂ ਤਾਰ ਜਾਂ ਵੇਗ ਅਕਾਲ ਪੁਰਖ ਦੀ ਮਿਹਰ, ਬਖਸ਼ਿਸ਼ ਅਤੇ ਗੁਰਪ੍ਰਸਾਦ ਦੀ ਪ੍ਰਤੀਕ ਹੈ, ਅਤੇ ਇਹ ਪਿਆਰ ਦੀ ਖਿੱਚ ਤਾਰ ਰਵਾਨਗੀ ਸਦੀਵੀ ਅਮੁੱਕ ਅਤੇ ਕਾਲ ਰਹਿਤ ਹੈ। ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀ ਉਹ ਪ੍ਰਿਤਪਾਲਕ, ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ, ਸਹਿਜੇ ਸਹਿਜ ਖਿਲਾਇਨ ਦਾ ਨਹੀਂ ਕਰਦਾ ਆਲਕ, ਔਗੁਣ ਕੋ ਨਾ ਚਿਤਾਰਦਾ ਗਲ ਸੇਤੀ ਲਾਏ। ਪਰ ਇੱਥੇ ਇੱਕ ਸਵਾਲ ਹੋਰ ਪੈਦਾ ਹੁੰਦਾ ਹੈ ਕਿ ਬਾਹਰ ਜਿਹੜਾ ਗੁਰਪ੍ਰਸਾਦ ਵਰਤ ਰਿਹਾ ਹੈ, ਉਸ ਦੀ ਠੰਡਕ ਤੋਂ ਤਾਂ ਅਸੀਂ ਤਾਂ ਮਾਂਜੇ ਸੀ ਕਿ ਅਸੀਂ ਉਸਨੂੰ ਭੁੱਲ ਗਏ, ਪਰ ਇਹ ਪ੍ਰੀਤ ਦੀ ਤਾਰ ਤਾਂ ਸਾਡੇ ਅੰਤਰ ਆਤਮੇ ਹੈ, ਸਦੀਵੀ ਸਾਡੇ ਨਾਲ ਰਹਿੰਦੀ ਹੈ, ਫਿਰ ਇਸ ਨੂੰ ਅਸੀਂ ਕਿਉਂ ਨਹੀਂ ਮਾਣਦੇ। ਇਸ ਦਾ ਵਿਸਥਾਰ ਦਿੱਤਾ ਗਿਆ ਹੈ ਕਿ 84 ਲੱਖ ਜੂਨਾਂ ਤਾਂ ਅਪੋਲ ਅਤੇ ਸਹਿਜ ਸੁਭਾਅ ਹੀ ਆਪਣੇ ਹੁਕਮੀ ਅਕਾਲ ਪੁਰਖ ਵੱਲ ਅਤੇ ਉਸਦੇ ਹੁਕਮ ਦੀ ਗੁਰਪ੍ਰਸਾਦ ਰੂਪੀ ਰਵਾਨਗੀ ਦੇ ਵੇਗ ਵਿੱਚ ਸੁਰ ਹੋ ਕੇ ਰੁੜੀ ਜਾ ਰਹੀ ਹੈ। ਪਰ ਇਨਸਾਨ ਆਪਣੀ ਪ੍ਰਬਲ ਹੋਮੇ ਅਤੇ ਤੀਖਣ ਬੁੱਧੀ ਦੁਆਰਾ ਹਰ ਇੱਕ ਸ਼ੈ ਨੂੰ ਘੋਖਦਾ ਅਤੇ ਪਰਖਦਾ ਹੈ, ਅਤੇ ਉਸਦੀ ਬਾਬਤ ਆਪਣੇ ਮਨ ਦੀ ਰੰਗਤ ਅਨੁਸਾਰ ਨਤੀਜੇ ਕੱਢਦਾ ਹੈ। ਇਸ ਤਰ੍ਹਾਂ ਆਪਣੇ ਕਰਤੇ ਪਰਮੇਸ਼ਰ ਦੀ ਬਾਬਤ ਵੀ ਕਈ ਕਿਸਮ ਦੇ ਸਵਾਲ ਜਵਾਬ, ਉਕਤੀਆਂ ਜੁਕਤੀਆਂ, ਸਿਆਣਪਾਂ ਸ਼ੰਕੇ ਅਤੇ ਫਿਲਾਸਫੀਆਂ ਕੋਟ ਕੋਟ ਕੇ ਰੱਬ ਦੀ ਹੋਣ ਅਤੇ ਉਸਦੀ ਬਖਸ਼ਿਸ਼ 'ਤੇ ਕਿੰਤੂ ਕਰਦਾ ਹੈ, ਅਤੇ ਇਹ ਕਿੰਤੂ ਕਰਦਾ ਹੋਇਆ ਕਈ ਵਾਰੀ ਨਾਸਤਿਕਤਾ ਤੱਕ ਪਹੁੰਚ ਜਾਂਦਾ ਹੈ। ਇਸ ਤਰ੍ਹਾਂ ਮਨੁੱਖ ਆਤਮਕ ਸ਼ਰਧਾ ਅਤੇ ਵਿਸ਼ਵਾਸ ਦੀ ਤਾਰ ਜਾਂ ਵੇਗ ਤੋਂ ਬੇਸੁਰਾ ਹੋ ਕੇ ਇਲਾਹੀ ਬਖਸ਼ਿਸ਼ ਜਾਂ ਗੁਰਪ੍ਰਸਾਦ ਤੋਂ ਵਾਂਝਾ ਹੋ ਜਾਂਦਾ ਹੈ। ਸੋ ਕਿਸੇ ਵਿਅਕਤੀ ਦੇ ਮੇਲ ਜੋਲ ਦੀ ਤਾਰ ਇੱਕ ਦੂਸਰੇ ਦੇ ਭਰੋਸੇ 'ਤੇ ਨਿਰਭਰ ਹੁੰਦੀ ਹੈ, ਜਿਹੜਾ ਉਹਨਾਂ ਨੂੰ ਸੁਰ ਵਿੱਚ ਰੱਖਦੀ ਹੈ, ਅਤੇ ਉਹ ਆਪਸ ਵਿੱਚ ਅੰਤਰੀਵ ਤੌਰ 'ਤੇ ਲੇਵਾ ਦੇਵੀ ਕਰਦੇ ਹਨ, ਅਤੇ ਜਦ ਵਿਸ਼ਵਾਸ ਦੀ ਤਾਰ ਟੁੱਟ ਜਾਵੇ ਜਾਂ ਢਿੱਲੀ ਹੋ ਜਾਵੇ ਤਾਂ ਉਹ ਮੇਲ ਜੋਲ ਓਪਰਾ ਫੋਕਾ ਅਤੇ ਲਾਬੀਣ ਹੋ ਜਾਂਦਾ ਹੈ, ਯਾਨੀ ਕਿ ਉਹਨਾਂ ਦੇ ਮਨ ਅੰਤਰੀਵ ਤੌਰ 'ਤੇ ਨਾ ਮਿਲਣ ਕਾਰਨ ਉਹਨਾਂ ਦੇ ਖਿਆਲਾਂ, ਰੀਝਾਂ, ਕਲਪਨਾਵਾਂ ਵਿੱਚ ਅੰਤਰ ਹੋ ਜਾਂਦਾ ਹੈ, ਅਤੇ ਉਹ ਬਾਹਰੀ ਤੌਰ 'ਤੇ ਤਾਂ ਭਾਵੇਂ ਇਕੱਠੇ ਰਹਿੰਦੇ ਅਤੇ ਵਰਤਦੇ ਹਨ, ਪਰ ਆਪਸ ਵਿੱਚ ਅੰਤਰੀਵ ਤੌਰ 'ਤੇ ਬੇਸੁਰੇ ਹੋ ਜਾਂਦੇ ਹਨ, ਜਿਸ ਕਾਰਨ ਉਹਨਾਂ ਵਿਚਕਾਰ ਅੰਤਰੀਵ ਮੇਲ ਜੋਲ, ਸਾਂਝ ਜਾਂ ਲੇਵਾ ਦੇਵੀ ਨਹੀਂ ਹੋ ਸਕਦੀ। ਇਸੇ ਤਰ੍ਹਾਂ ਜਦ ਸਿਆਣ ਪਾਥਵਾਂ ਸ਼ੰਕਿਆਂ ਕਾਰਨ ਸ਼ਰਧਾ ਭਾਵਨੀ ਵਿੱਚ ਵਿਘਨ ਪੈ ਜਾਵੇ ਤਾਂ ਪਰਮੇਸ਼ੁਰ ਨਾਲ ਸਾਡਾ ਅੰਤਰ ਆਤਮੇ ਮੇਲ ਜੋਲ ਨਹੀਂ ਆਉਂਦਾ, ਜਿਸ ਕਾਰਨ ਅਸੀਂ ਰੱਬੀ ਪ੍ਰਕਾਸ਼ ਬਖਸ਼ਿਸ਼ ਗੁਰਪ੍ਰਸਾਦ ਤੋਂ ਵਾਂਝੇ ਹੋ ਜਾਂਦੇ ਹਾਂ। ਹਾਂਜੀ, ਜਿਵੇਂ ਦੋ ਵਿਅਕਤੀ ਆਪਸ ਵਿੱਚ ਮਿਲੇ ਵੀ ਹੋਣ ਪਰ ਇੱਕ ਦੂਜੇ 'ਤੇ ਭਰੋਸਾ ਹੀ ਨਾ ਹੋਵੇ, ਵਿਸ਼ਵਾਸ ਹੀ ਨਾ ਹੋਵੇ, ਉਹ ਭਾਵੇਂ ਉੱਪਰੋਂ ਮਿਲਦੇ ਹੋਣ ਪਰ ਅੰਤਰੀਵ ਤੌਰ 'ਤੇ ਬੇਸੁਰੇ ਰਹਿੰਦੇ ਹਨ। ਇਸੇ ਤਰ੍ਹਾਂ ਸਾਡਾ ਵੀ ਜਦੋਂ ਵਿਸ਼ਵਾਸ ਟੁੱਟ ਜਾਂਦਾ ਹੈ, ਸ਼ਰਧਾ ਭਾਵਨੀ ਵਿੱਚ ਵਿਘਨ ਪੈ ਜਾਂਦਾ ਹੈ, ਸੋ ਅੰਤਰਾਤਮੇ ਪ੍ਰੀਤ ਡੋਰੀ ਮੌਜੂਦ ਆਉਂਦੀ ਹੈ ਪਰ ਉਸ ਨਾਲ ਸਾਡੀ ਲੇਵਾ ਦੇਵੀ ਨਹੀਂ ਆਉਂਦੀ। ਇਸ ਕਾਰਨ ਅੰਦਰਲੀ ਜਿਹੜੀ ਗੁਰਪ੍ਰਸਾਦ ਦੀ ਦਾਤ ਸਾਡੇ ਅੰਦਰ ਵਰਤ ਰਹੀ ਹੈ, ਵਿਸ਼ਵਾਸ ਨਾ ਹੋਣ ਕਾਰਨ, ਸ਼ਰਧਾ ਭਾਵਨੀ ਦੀ ਘਾਟ ਹੋਣ ਕਾਰਨ ਅਸੀਂ ਉਸਦਾ ਲਾਹਾ ਨਹੀਂ ਲੈ ਰਹੇ। ਸੋ ਇਸ ਵਿੱਚ ਸਾਡੀ ਅਣਗਹਿਲੀ ਅਗਿਆਨਤਾ ਦਾ ਹੀ ਦੋਸ਼ ਹੈ, ਗੁਰਪ੍ਰਸਾਦ ਦਾ ਦੋਸ਼ ਨਹੀਂ। ਜੋ ਦਿਲ ਮਿਲਿਆ ਸੋ ਮਿਲ ਰਿਹਾ, ਮਿਲਿਆ ਕਈਏ ਰਸੋਏ, ਮਿਲਿਆ ਮਿਲਿਆ ਨਾ ਮਿਲਿਆ, ਮਿਲੇ ਮਿਲਿਆ ਜੇ ਹੋਏ, ਅੰਤਰ ਆਤਮਾ ਜੋ ਮਿਲਿਆ ਮਿਲਿਆ ਕਈਏ ਸੋਏ। ਸੋ ਗੁਰਪ੍ਰਸਾਦ ਤੋਂ ਸੱਖਣੇ ਹੋਣ ਦੇ ਜਿਹੜੇ ਅੰਦਰ ਬਾਹਰ ਹਰ ਪਾਸੇ ਗੁਰਪ੍ਰਸਾਦ ਵਰਤ ਰਿਹਾ, ਉਸਦੇ ਮੁੱਢਲੇ ਕਾਰਨ ਕੀ ਹਨ ਫਿਰ ਦੁਹਰਾ ਦਈਏ। ਪਹਿਲਾਂ ਤਾਂ ਹੈ ਪਰਮੇਸ਼ੁਰ ਦੀ ਹੋਣ ਤੋਂ ਸ਼ਰਧਾਹੀਣ ਹੋ ਕੇ ਉਸਨੂੰ ਭੁੱਲ ਜਾਣਾ ਜਾਂ ਉਸ ਤੋਂ ਬੇਮੁੱਖ ਹੋ ਜਾਣਾ। ਦੂਸਰਾ ਹੈ ਪਰਮੇਸ਼ੁਰ ਦੀ ਬਖਸ਼ਿਸ਼ ਜਾਂ ਗੁਰਪ੍ਰਸਾਦ ਤੋਂ ਅਣਜਾਣ ਜਾਂ ਅਵੇਸਲੇ ਹੋਣਾ। ਤੀਸਰਾ ਹੈ ਪਰਮੇਸ਼ੁਰ ਦੇ ਹੁਕਮ ਰੂਪੀ ਇਲਾਹੀ ਵੇਗ ਜਾਂ ਰਵਾਨਗੀ ਤੋਂ ਆਪਣੀ ਚਤਰਾਈ ਅਤੇ ਸਿਆਣਪ ਦੁਆਰਾ ਬੇਸੁਰ ਹੋ ਕੇ ਰੱਬੀ ਪਿਆਰ ਦੀ ਤਾਰ ਨਾਲੋਂ ਟੁੱਟ ਜਾਣਾ। ਪਰਮੇਸ਼ੁਰ 'ਤੇ ਭੁੱਲਿਆਂ ਵਿਆਪਨ ਸੱਭੈ ਰੋਗ, ਵੇਮੁੱਖ ਹੋਏ ਰਾਮ 'ਤੇ ਲੱਗਣ ਜਨਮ ਵਿਜੋਗ। ਸੋ ਪਹਿਲਾ ਕਾਰਨ ਜਿਹੜਾ ਭੁੱਲ ਸੀ, ਉਸਦਾ ਤਾਂ ਅਸੀਂ ਇਲਾਜ ਦੇਖ ਲਿਆ ਕਿ ਹਰ ਇੱਕ ਦਾਤ ਨਾਲ ਪਰਮੇਸ਼ੁਰ ਦਾ ਸਿਮਰਨ ਕਰਨਾ, ਉਸਨੂੰ ਯਾਦ ਕਰਨਾ। ਦੂਸਰਾ ਕਾਰਨ ਗੁਰਪ੍ਰਸਾਦ ਦੀ ਬਖਸ਼ਿਸ਼ ਤੋਂ ਵਾਂਝਿਆ ਆਉਣ ਦਾ ਕਿ ਗੁਰਪ੍ਰਸਾਦ ਤੋਂ ਅਣਜਾਣ ਹੋਣਾ, ਪਰ ਹੁਣ ਤਾਂ ਸਾਨੂੰ ਸੋਝੀ ਹੋਆ ਹੀ ਮਹਾਂਪੁਰਖਾਂ ਦੇ ਲੇਖ ਦੁਆਰਾ, ਸੋ ਦੂਸਰੇ ਕਾਰਨ ਦਾ ਵੀ ਹੱਲ ਹੋ ਗਿਆ। ਹੁਣ ਤੀਸਰਾ ਕਾਰਨ ਜੋ ਅੰਦਰ ਗੁਰਪ੍ਰਸਾਦ ਦੀ ਦਾਤ ਪ੍ਰੀਤ ਡੋਰੀ ਵਰਤ ਰਹੀ ਹੈ, ਉਸ ਤੋਂ ਕੀ ਹੈ ਬੇਸੁਰਾ ਜਾਂ ਵਿਸ਼ਵਾਸ ਦੀ ਘਾਟ ਹੋਣੀ। ਸੋ ਇਸ ਦਾ ਇਲਾਜ ਕੀ ਹੈ? ਗੁਰਬਾਣੀ ਵਿੱਚ ਪਰਮੇਸ਼ੁਰ ਤੋਂ ਭੁੱਲਿਆਂ ਅਤੇ ਬੇਮੁੱਖ ਜੀਵਾਂ ਲਈ ਇਹ ਉਪਦੇਸ਼ ਕੀਤੇ ਗਏ ਹਨ ਕਿ ਅੰਦਰਲੀ ਜਿਹੜੀ ਗੁਰਪ੍ਰਸਾਦ ਦੀ ਦਾਤ ਨੂੰ ਮਾਣਨ ਲਈ ਉਹ ਵਿਸ਼ਵਾਸ ਕਿੱਥੋਂ ਪ੍ਰਾਪਤ ਹੁੰਦਾ ਹੈ? ਸਾਧ ਸੰਗਤ ਉਪਜੈ ਵਿਸ਼ਵਾਸ, ਬਾਹਰ ਭੀਤਰ ਸਦਾ ਪ੍ਰਗਾਸ, ਸਤਸੰਗਤ ਮੈਂ ਵਿਸਾਸ ਹੋਏ ਹਰ ਜੀਵਤ ਮਰਦ ਸਿੰਗਾਰੀ। ਸਾਧ ਸੰਗਤ ਬਿਨਾਂ ਭਾਵ ਨਹੀਂ ਉਪਜੈ, ਭਾਵ ਬਿਨ ਭਗਤ ਨਹੀਂ ਹੋਏ ਤੇਰੀ। ਸਤਸੰਗਤ ਮਿਲੇ ਤਾਂ ਦ੍ਰਿੜਤਾ ਆਵੇ, ਹਰ ਰਾਮ ਨਾਮ ਨਿਸਤਾਰੇ। ਨਾਨਕ ਪ੍ਰੀਤ ਲਗੀ ਤਿਨ ਰਾਮ ਸਿਉਂ ਭੇਟਤ ਸਾਧ ਸੰਗਤ। ਸਾਧ ਸੰਗਤ ਪਉ ਭਾਵ ਸਹਿਜ ਬੈਰਾਗ ਹੈ, ਸਾਧ ਸੰਗਤ ਪੈ ਪਾਏ ਨਿਜ ਕਰ ਪਾਇਆ। ਸੋ ਪਹਿਲੇ ਦਾ ਇਲਾਜ ਸਿਮਰਨ ਅਤੇ ਦੂਸਰੇ ਦਾ ਇਲਾਜ ਸੰਗਤ ਮਹਾਂਪੁਰਖਾਂ ਦੀ। ਇਹਨਾਂ ਗੁਰਬਾਣੀਆਂ ਦੀਆਂ ਪੰਕਤੀਆਂ ਦਾ ਸੀ ਭਾਵ ਅਰਥ ਸਮਝ ਕੇ ਪਾਠ ਕਰਨਾ ਹੈ, ਅਤੇ ਫਿਰ ਇਹਨਾਂ ਨੂੰ ਕਮਾਉਂਦਿਆਂ ਹੋਇਆਂ ਮੁੜ ਮੁੜ ਸਤਿਗੁਰ ਦੀ ਚਰਨ ਸ਼ਰਨ ਜਾਣਾ ਹੈ, ਫਿਰ ਸਤਿਗੁਰ ਪ੍ਰਸਾਦ ਦੇ ਪਾਤਰ ਹੋ ਕੇ ਆਪਣਾ ਜੀਵਨ ਸਫਲ ਕਰਨਾ ਹੈ। ਹਾਂਜੀ, ਸਾਧ ਸੰਗਤ ਪੈ ਪਾਏ ਨਿਜ ਕਰ ਪਾਇਆ, ਇਹ ਪੰਕਤੀ ਨੂੰ ਸਮਝ ਕੇ ਫਿਰ ਮੁੜ ਮੁੜ ਸਾਧ ਸੰਗਤ ਦੀ ਸ਼ਰਨ ਜਾ ਕੇ ਗੁਰਪ੍ਰਸਾਦ ਦੇ ਪਾਤਰ ਹੋ ਕੇ ਆਪਣਾ ਜੀਵਨ ਸਫਲ ਕਰਨਾ ਹੈ। ਪ੍ਰਭ ਕੀ ਸ਼ਰਨ ਸਗਲ ਪੈ ਲਾਥੇ, ਦੁੱਖ ਬਿਨ ਸਹਿ ਸੁਖ ਪਾਇਆ। ਦਿਆਲ ਹੋਆ ਪਾਰ ਬ੍ਰਹਮ ਸੁਆਮੀ, ਪੂਰਾ ਸਤਿਗੁਰ ਤਿਆਇਆ। ਪ੍ਰਭ ਕੀ ਸ਼ਰਨ ਗਈ ਸਭ ਤਿਆਗ, ਗੁਰ ਸੁਪਰਸੰਨ ਪਏ ਵੱਡ ਭਾਗ। ਸੋ ਸਤਿਗੁਰ ਨੇ ਇਸ ਸਾਰੀ ਆਤਮਕ ਖੇਲ ਦਾ ਬੜਾ ਸੌਖਾ ਅਤੇ ਇੱਕੋ ਇੱਕ ਸਾਧਨ ਦੱਸਿਆ ਹੈ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਕਿਉਂਕਿ ਇਲਾਜ ਪੜ੍ਹ ਲਿਆ, ਇੱਕ ਤਾਂ ਹੈ ਸਿਮਰਨ, ਇੱਕ ਹੈ ਸਾਧ ਸੰਗਤ। ਸੋ ਇੱਕ ਨੁਕਤੇ ਵਿੱਚ ਕੀ ਹੈ? ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਸ ਸਾਰੇ ਲੇਖ ਦੀਆਂ ਵਿਚਾਰਾਂ ਦਾ ਨਿਚੋੜ ਹੇਠਾਂ ਪੇਸ਼ ਕੀਤਾ ਜਾਂਦਾ ਹੈ ਕਿ ਗੁਰਪ੍ਰਸਾਦ ਇਲਾਹੀ ਪਿਆਰ ਦਾ ਪ੍ਰਤੀਕ ਅਤੇ ਪ੍ਰਗਟਾਵਾ ਹੈ। ਹਾਂਜੀ, ਇਹ ਗੁਰਪ੍ਰਸਾਦ ਪਿਆਰ ਦੀ ਗਲਵਕੜੀ ਹੈ, ਇਹ ਉਸਦਾ ਨਿੱਘ ਹੈ, ਇਹ ਉਸਦਾ ਲਾਡ ਲਡਾਉਣਾ ਹੈ, ਉਸਦਾ ਖੇਡ ਖਿਡਾਉਣਾ ਹੈ, ਇਹ ਉਸਦਾ ਉਮਾਹ ਹੈ, ਉਸਦਾ ਚਾਓ ਹੈ, ਉਸਦਾ ਖੇੜਾ ਹੈ, ਉਸਦੇ ਪਿਆਰ ਦਾ ਉਛਾਲ ਹੈ। ਹਾਂਜੀ, ਇਹ ਗੁਰਪ੍ਰਸਾਦ ਉਸਦੇ ਪਿਆਰ ਦਾ ਉਬਾਲ ਹੈ, ਉਸਦਾ ਰਸ ਹੈ, ਉਸਦਾ ਮਹਾਰਸ ਹੈ। ਇਸ ਤਰ੍ਹਾਂ ਇਹ ਉਸਦੇ ਪਿਆਰ ਦਾ ਡੁੱਲ ਡੁੱਲ ਪੈਣਾ ਹੈ, ਪਿਆਰੇ ਦੀ ਦਿਲ ਖਿੱਚਵੀਂ ਤੱਕਣੀ ਹੈ, ਉਸਦੀ ਤੱਕਣੀ ਦਾ ਜਾਦੂ ਹੈ, ਉਸਦੀ ਤੱਕਣੀ ਦਾ ਨਸ਼ਾ ਹੈ, ਇਸ ਨਸ਼ੇ ਦੀ ਮਸਤੀ ਹੈ, ਇਸ ਮਸਤੀ ਦੀ ਰੌਂ ਹੈ ਅਤੇ ਇਸ ਰੌਂ ਦੀ ਰਵਾਨਗੀ ਹੈ। ਹਾਂਜੀ, ਇਹ ਰਵਾਨਗੀ ਜੋ ਰਸ ਰੂਪ ਹੈ, ਪ੍ਰਕਾਸ਼ ਰੂਪ ਹੈ, ਸਹਿਜ ਸੁਭਾਅ ਹੈ ਅਤੇ ਸਰਬ ਵਿਆਪਕ ਹੈ। ਹਾਂਜੀ, ਗੁਰਪ੍ਰਸਾਦ ਦੀ ਬਾਤ ਅਮੁੱਕ ਹੈ, ਇਹ ਤਾਂ ਅਸੀਂ ਥੋੜ੍ਹਾ ਜਿਹਾ ਸਾਨੂੰ ਚਾਹ ਉੱਠੇ ਬਿਆਨ ਕਰ ਦਿੱਤਾ ਹੈ। ਪਰ ਇਹ ਗੁਰਪ੍ਰਸਾਦ ਦੀ ਬਾਤ ਤਾਂ ਅਮੁੱਕ ਹੈ, ਅਥਾਹ ਹੈ, ਅਮਿਤ ਹੈ, ਅਟੁੱਟ ਹੈ, ਸਦੀਵੀ ਹੈ, ਭਰਪੂਰ ਹੈ, ਲਗਾਤਾਰ ਹੈ। ਇਹ ਓਤ ਪੋਤ ਲਪਟਾਈ ਹੈ, ਇਹ ਕਾਨੂੰਨ ਰਹਿਤ ਹੈ, ਇਹ ਜ਼ੋਰ ਨਾ ਮੰਗਣ ਦੇਣ ਨਾ ਜ਼ੋਰ ਹੈ। ਇਸ ਦਾ ਦਾਤਾ ਤਾਂ ਸਦ ਬਖਸ਼ਿੰਦ ਹੈ, ਸਦਾ ਮਿਹਰਬਾਨਾ ਹੈ, ਔਗੁਣ ਕੋ ਨਾ ਚਿਤਾਰੇ ਹੈ, ਸਰਬ ਗੁਣ ਭਰਪੂਰ ਹੈ, ਸਰਬ ਵਿਆਪਕ ਹੈ। ਗੁਰਪ੍ਰਸਾਦ ਦੀ ਬਖਸ਼ਿਸ਼ੀ ਸਾਡੇ ਖਿਆਲਾਂ, ਵਲਵਲਿਆਂ, ਭਾਵਨਾਵਾਂ ਅਤੇ ਜੀਵਨ ਦੇ ਹਰ ਪੱਖ ਵਿੱਚ ਵਰਤ ਰਹੀ ਹੈ, ਕਿਉਂਕਿ ਜਿਹੜੀ ਜੋਤ ਹੈ ਅੰਦਰ, ਉਸ ਦੁਆਰਾ ਅਸੀਂ ਸੋਚਦੇ ਹਾਂ, ਭਾਵਨਾ ਵੀ ਉਸ ਦੁਆਰਾ ਉਪਜਦੀਆਂ ਹਨ। ਸੋ ਇਹ ਤਾਂ ਸਾਰੀ ਉਸਦੀ ਬਖਸ਼ਿਸ਼ ਹੈ ਗੁਰਪ੍ਰਸਾਦ, ਅਤੇ ਗੁਰਪ੍ਰਸਾਦ ਦੇ ਅਥਾਹ ਅਮਿਤ ਸਦੀਵੀ ਸਾਗਰ ਵਿੱਚ ਅਸੀਂ ਜਿਉਂਦੇ, ਥੀਂਦੇ ਅਤੇ ਵਰਤਦੇ ਹੋਏ ਇਸ ਵਿੱਚ ਹੀ ਸਮਾ ਜਾਂਦੇ ਹਾਂ। ਕਿਉਂਕਿ ਬਾਹਰ ਧਰਤੀ ਵੀ ਗੁਰਪ੍ਰਸਾਦ, ਆਕਾਸ਼ ਵੀ ਗੁਰਪ੍ਰਸਾਦ, ਹਵਾ ਵੀ ਗੁਰਪ੍ਰਸਾਦ, ਇਹ ਪੇੜ ਪੌਦੇ ਵੀ, ਇਨਸਾਨ ਵੀ, ਖਾਣਾ ਪੀਣਾ ਵੀ, ਇਹ ਰਸ ਰੂਪ ਫਲ ਵੀ, ਇਹ ਜਿਹੜਾ ਪਰਮਾਤਮਾ ਦਾ ਹੁਕਮ ਵੀ, ਮਹਾਂਪੁਰਖਾਂ ਦਾ ਆਉਣਾ ਵੀ, ਉਹਨਾਂ ਦੀ ਸੰਗਤ ਵੀ, ਇਹ ਗੁਰਬਾਣੀ ਵੀ, ਸਾਡੇ ਅੰਦਰ ਪ੍ਰੀਤ ਡੋਰੀ ਵੀ, ਸਭ ਕੁਝ ਗੁਰਪ੍ਰਸਾਦ। ਇਸ ਵਿੱਚ ਹੀ ਤਾਂ ਅਸੀਂ ਜਿਉਂਦੇ, ਥੀਂਦੇ ਅਤੇ ਵਿਚਰਦੇ ਹਾਂ ਅਤੇ ਅੰਤ ਵਿੱਚ ਇਸੇ ਵਿੱਚ ਸਮਾ ਜਾਂਦੇ ਹਾਂ। ਸੋ ਜਿਸ ਤਰ੍ਹਾਂ ਧੁੱਪ ਸੂਰਜ ਦੀ ਹੋਣ ਦੀ ਪ੍ਰਤੀਕ ਜਾਂ ਨਿਸ਼ਾਨ ਹੈ, ਉਸੇ ਤਰ੍ਹਾਂ ਗੁਰਪ੍ਰਸਾਦ ਦੀ ਪਰਮੇਸ਼ਰ ਦੀ ਹੋਣ ਦਾ ਪ੍ਰਤੀਕ ਹੈ। ਇਤਨੀਆਂ ਬਖਸ਼ਿਸ਼ਾਂ ਜੇ ਹਨ ਤਾਂ ਇਸ ਗੱਲ ਦਾ ਸਬੂਤ ਹੈ ਕਿ ਪਰਮਾਤਮਾ ਹੈ। ਜਿੱਥੇ ਗੁਰਪ੍ਰਸਾਦ ਹੈ ਉੱਥੇ ਪਰਮੇਸ਼ਰ ਆਪ ਹੈ, ਅਤੇ ਜਿੱਥੇ ਪਰਮੇਸ਼ਰ ਹੈ ਉੱਥੇ ਗੁਰਪ੍ਰਸਾਦ ਹੈ। ਇਸ ਤਰ੍ਹਾਂ ਪਰਮੇਸ਼ਰ ਹੀ ਗੁਰਪ੍ਰਸਾਦ ਹੈ ਅਤੇ ਗੁਰਪ੍ਰਸਾਦ ਹੀ ਪਰਮੇਸ਼ਰ ਹੈ। ਸੋ ਇਹ ਤਾਂ ਉਸਦਾ ਪ੍ਰਸਾਦ ਹੈ, ਪਰ ਸਾਡਾ ਵੀ ਤਾਂ ਕੋਈ ਫਰਜ਼ ਬਣਦਾ ਹੈ। ਇਤਨੀਆਂ ਦਾਤਾਂ ਨੂੰ ਅਸੀਂ ਮਾਣਦੇ ਹਾਂ, ਹਾਂਜੀ ਸਾਡਾ ਫਰਜ਼ ਬਣਦਾ ਹੈ ਕਿ ਉਸਦਾ ਰਿਸਪੋਂਸ ਦੇਈਏ। ਕਿਵੇਂ? ਇਹੋ ਜਿਹੇ ਸਰਬ ਵਿਆਪਕ, ਸਰਬ ਭਰਪੂਰ, ਸਰਬ ਸੁਖਦਾਈ, ਸਦੀਵੀ, ਪ੍ਰੇਮ ਸਰੂਪ ਗੁਰਪ੍ਰਸਾਦ ਦੇ ਸ਼ੁਕਰਾਨੇ ਵਿੱਚ ਸਹਿਜ ਸੁਭਾਏ ਅਟੁੱਟ ਸਿਮਰਨ ਕਰਨਾ ਹੀ ਸਾਡੇ ਜੀਵਨ ਦਾ ਮੰਤਵ ਅਤੇ ਮਨੋਰਥ ਹੈ। ਹਾਂਜੀ ਜੇ ਅਕਿਰਤ ਕਾਰਨ ਨਹੀਂ ਬਣਨਾ ਤਾਂ ਉਸਦਾ ਪਿਆਰ ਦਾ ਜਵਾਬ ਦੇਈਏ, ਅਤੇ ਇਹ ਪਿਆਰ ਦਾ ਜਵਾਬ ਦੇਣਾ ਹੀ ਸਾਡੇ ਜੀਵਨ ਦਾ ਮੰਤਵ ਅਤੇ ਮਨੋਰਥ ਹੈ। ਉਹ ਕੀ? ਕਿ ਉਸਦੇ ਸ਼ੁਕਰਾਨੇ ਵਿੱਚ ਸਦੀਵੀ ਸਿਮਰਨ ਕਰਦੇ ਰਹੀਏ। ਜੇ ਕੋਈ ਦਾਤ ਮਾਣੀ ਫਲ ਫਰੂਟ ਖਾਧਾ, ਸ਼ੁਕਰ ਹੈ, ਸ਼ੁਕਰ ਹੈ। ਜੇ ਕਿਸੇ ਪੇੜ ਪੌਦੇ ਨੂੰ ਦੇਖਿਆ, ਸ਼ੁਕਰ ਹੈ, ਕਿਉਂਕਿ ਇਹ ਵੀ ਉਸਦੀ ਬਖਸ਼ਿਸ਼ ਹੈ। ਇਨਸਾਨ ਦੇ ਦਰਸ਼ਨ ਹੋਏ, ਉਹ ਵੀ ਸ਼ੁਕਰ ਕਰਕੇ ਉਸਨੂੰ ਮਾਣੀਏ। ਜੇ ਮਹਾਂਪੁਰਖਾਂ ਦੀ ਸੰਗਤ ਨਸੀਬ ਹੋਈ, ਸ਼ੁਕਰ ਕਰਕੇ ਵਾਹਿਗੁਰੂ 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 ਕਰੀਏ। ਅਤੇ ਜੇ ਗੁਰਬਾਣੀ ਦਾ ਰਸ ਮਾਣਦੇ ਹਾਂ ਤਾਂ ਵੀ ਸ਼ੁਕਰ ਕਰਕੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰੀਏ। ਅਤੇ ਜੇ ਅੰਦਰ ਦਾ ਰਸ ਮਾਣਦੇ ਹਾਂ, ਪ੍ਰੀਤ ਡੋਰੀ ਨੂੰ ਅਨੁਭਵ ਕਰਦੇ ਹਾਂ, ਤਾਂ ਵੀ ਉਸਦੇ ਸ਼ੁਕਰ ਵਿੱਚ ਆ ਕੇ ਵਾਹਿਗੁਰੂ ਵਾਹਿਗੁਰੂ, ਯਾਨੀ ਸ਼ੁਕਰਾਨੇ ਵਿੱਚ ਆ ਕੇ ਸ਼ੁਕਰ ਸ਼ੁਕਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਹ ਸਾਡਾ ਫਰਜ਼ ਬਣਦਾ ਹੈ। ਦੇਵਣ ਹਾਰ ਦਾ ਤਾਰ ਕਿਤ ਮੁੱਖ ਸਲਾਈ ਹੈ, ਜਿਸ ਰਾਖੇ ਕਿਰਪਾ ਧਾਰ ਰਿਜਕ ਸਮਾਈ ਹੈ, ਕੋਈ ਨਾ ਕਿਸੀ ਵਸ ਸਭਨਾ ਇੱਕ ਤਰ, ਪਾਲੇ ਬਾਲਕ ਵਾਂਗ ਦੇ ਕੇ ਆਪ ਕਰ, ਕਰਦਾ ਅਨਦ ਵਿਨੋਦ ਕਿਛੂ ਨਾ ਜਾਣੀਐ, ਸਰਬ ਧਾਰ ਸਮਰਥ ਹਾਂ ਤਿਸ ਕੁਰਬਾਣੀਐ, ਗਾਈਐ ਰਾਤ ਦਿਨੰਤ ਗਾਵਣ ਜੋ ਗਿਆ, ਜੋ ਗੁਰ ਕੀ ਪੈਰੀ ਪਾਏ ਤਿਨੀ ਹਰ ਰਸ ਭੋਗੇ। ਗੁਰਬਾਣੀ ਵਿਚਾਰ ਲੇਖ ਨੰਬਰ 8 ਗੁਰਪ੍ਰਸਾਦ। ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਇਹ ਬਹੁਤ ਗਹਿਰਾ ਲੇਖ ਹੈ। ਸੋ ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਕਿ ਇਸ ਨੂੰ ਵਾਰ ਵਾਰ ਪੜ੍ਹੀਏ ਤਾਂ ਥੋੜ੍ਹੀ ਬਹੁਤ ਸਮਝ ਆਵੇਗੀ। ਸੋ ਇਹ ਲਿਖਤਾਂ ਤਾਂ ਗੁਰਮੁਖ ਪਿਆਰੇ ਨੇ ਆਪਣੇ ਆਤਮਕ ਅਨੁਭਵ ਵਿੱਚੋਂ ਲਿਖੀਆਂ ਹਨ, ਜਿੱਥੇ ਸਾਨੂੰ ਇਹ ਲਿਖਤਾਂ ਜੀਵਨ ਸੇਧ ਦਿੰਦੀਆਂ ਹਨ, ਉੱਥੇ ਗੁਰਬਾਣੀ ਦੇ ਅੰਤਰੀਵ ਡੂੰਘੇ ਭਾਵਾਂ ਨੂੰ ਸਮਝ ਗੋਚਰਾ ਕਰਦੀਆਂ ਹਨ। ਜਿਵੇਂ ਪਹਿਲੇ ਅਸੀਂ ਗੁਰਪ੍ਰਸਾਦ ਦਾ ਸ਼ਬਦ ਸੁਣਦੇ ਸੀ ਤਾਂ ਕੋਈ ਹੋਰ ਭਾਵ ਪੈਦਾ ਹੁੰਦਾ ਸੀ, ਹੁਣ ਇਸ ਦੇ ਅੰਤਰੀਵ ਭਾਵ ਨੂੰ ਵਿਚਾਰ ਲਿਆ ਅਤੇ ਜਦੋਂ ਹੁਣ ਗੁਰਪ੍ਰਸਾਦ ਦੀ ਪੰਕਤੀ ਗੁਰਬਾਣੀ ਵਿੱਚ ਆਵੇਗੀ, ਸਾਨੂੰ ਕੁਝ ਹੋਰ ਡੂੰਘੇ ਭੇਦ ਸਮਝਣ ਆਉਣਗੇ ਅਤੇ ਗੁਰਬਾਣੀ ਦਾ ਰਸ ਜ਼ਿਆਦਾ ਆਵੇਗਾ। ਸੋ ਜਿਤਨੀਆਂ ਵੀ ਜਿਸ ਤਰ੍ਹਾਂ ਲਿਖਤਾਂ ਆਪ ਜੀ ਨੇ ਲਿਖੀਆਂ ਹਨ, ਜਦੋਂ ਇਹਨਾਂ ਨੂੰ ਅਸੀਂ ਪੜ੍ਹ ਕੇ ਗੁਰਬਾਣੀ ਸੁਣਾਂਗੇ, ਸਾਨੂੰ ਗੁਰਬਾਣੀ ਹੋਰ ਵੀ ਮਿੱਠੀ ਲੱਗੇਗੀ ਅਤੇ ਉਸ ਵਿੱਚ ਚੁੱਭੀਆਂ ਲਾਉਣ ਦਾ ਜਾਚ ਆਵੇਗੀ। ਸੋ ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਕਿ ਇਹਨਾਂ ਲਿਖਤਾਂ ਨੂੰ ਲਿਜਾਓ ਅਤੇ ਘਰਾਂ ਵਿੱਚ ਪੜ੍ਹ ਕੇ ਇਹਨਾਂ ਤੋਂ ਸੇਧ ਲੈ ਕੇ ਗੁਰਬਾਣੀ ਅਨੁਸਾਰ ਜੀਵਨ ਜੀ ਕੇ ਅਸੀਂ ਆਪਣਾ ਲੋਕ ਪਰਲੋਕ ਸਵਾਰ ਸਕਦੇ ਹਾਂ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।